गुरु नानक पद
पंकज
बंदन पद
पंकज बंदन
सिमरो अंगद दुख
निकंद
गुर अमरदास हृदय नित त्यावो हृदय
नित त्यावो
श्री गुरु रामदास गुण
गावो
गुरु अर्जन विघ्नन के
नाशक
विघ्नन के
नाशक
हर गोविंद शुभ मत
पर
श्री हर राय नमो
कर जोरी
नमो कर
जोरी
श्री हर कृष्ण
मना बहोरी
एक बहादुर परम
कृपाल
वाहिगुरु परम
कृपाला
श्री गुरु गोविंद
सिंह विशाला
हरों तरा पार पुन पुन
सीसा जी पुन पुन सीसा
बंदों
बार बार जगदीसा
एकंकार
सतगुरु ते प्रसाद सचोए वाहे गुरु जी की फतेह है
विघ्न
विनाशन सोए
वाहे गुरु जी की फतेह है
विघ्न विनाशन सोए।
कलगीधर पातशाह जी महाराज जी ने तैयारी कीती है श्री दमदमा साहब तो दक्षिण दिशा नू जाण दी। मालवे दे सिखां नू सतगुरां ने प्रेरिया कि साडे नाल चलो तुहानू दिल्ली दे तखत दा राज लै देंगे, पर बहुतियां ने उस वेले सतगुरां दा साथ छड़ दिता। कहण लगे जी असीं अपना इलाका छड़ के इन्नी दूर दक्षण नहीं जा सकते। और कई जड़े बैराड़ महाराज जी ने नौकरी ते रखे हुए सन उन्होंने भी महाराज जी कोलों छुट्टी लै ली। भाई डल्ला जी जो अमृत छक के डल सिंह बन चुके ने और राम सिंह फतेह सिंह जो चौधरी शमीर दे तख्त मल होना दे संबंध विचों ने, इन्हां ने उस वक्त महाराज जी का बचन सुन के एक बारी तां भला कह दिता, पर मन दे विच इन्हां दे डर है कि दक्षिण दिशा च इतनी दूर असीं किवें जावांगे। हिरदे जेडे ने ओ घर दे मोह दे विच बद्धे हुए ने, छड नहीं सकदे त्याग नहीं सकदे। आओ जिवें पातशाह जी दक्षिण दिशा नू कूच कर रहे ने, मन विरतियां एकागर करके सतगुरां दा पवित्र इतिहास सरवण करिए। गुरु चरणा दा ध्यान अपने हिरदे च धारण करदे होए आप दे जीवन ते रसना दे कल्याण निमित आखिए जी सतनाम
श्री वाहिगुरु साहिब जीओ
सतनाम श्री
दोहेरा डल सिंह बैठे आन कर हिरमुख की न बखान।
कलगीधर पातशाह जी महाराज जी दे कोल भाई डल सिंह जी आके बैठे ने। कलगीधर पातशाह जी महाराज जी भाई डल सिंह नू कहन लगे
अपनी तैयारी कीजिए दखन करें प्यान।
साहब जी कहन लगे भाई डल सिंह जी हुण तुसीं अपनी तैयारी करो ते साडे नाल दखन दिशा नू चलो, असीं हुण दखन दिशा नू चाले पाण लगे आ ते तुसी भी तैयारी करो और साडे नाल चलो।
आत जोड़ बोलियो तब सुए इन चार नराका न कोए।
जदों महाराज जी ने बचन कहे सुन के भाई डल सिंह ने हाथ जोड़ के बेनती की, आख्या महाराज आ जेड़े झाड़ हन, यानी कि ये जेड़ा मेरा घर है, मेरे घर ते मेरी रियास दा राखा कोई नहीं है।
हम चढ़ चले त्याग जब पौन, ग्राम बसावेंगे तब कौन।
महाराज जी जे असी तुहाडे नाल चढ़ के दक्षिण दिशा नूं टुर चलांगे ते साडे ना पिंडां नूं कौन बसावेगा, साडे ना घरां नूं कौन बसावेगा।
गुरु कहो न ग्राम रोचार, ए देहा सब बिन सनार।
सतगुरु जी कहन लगे भाई डल सिंह जी, ए ना ग्राम थिर रहन वाले ने, ना ही ये घर थिर रहन वाले ने, ते ना ही ये जड़ियां साड़ियां देहां ने, साड़े शरीर ने, ए भी थिर नहीं रहन वाले, ए भी बिनसन वाले हन।
जिम प्रवाह को चलन सुभाव,
जिवें पानी दे प्रवाह दा चलन दा सुभाव हुंदा भी उह चलदा रहिंदा है।
भरियो रहता नित दरियाओ,
दरिया भरिया रहिंदा है, अगला पानी लंघ जांदा है ते पिछों होर आ जांदा है।
राखे चारन ग्राम बसावन,
एदां ही इह जिहड़े ग्राम ने घर ने इन्हां विचों बंदे चलदे बणदे ने और इन्हां नूं सांभण वाले होर आ जांदे ने पिछों।
उपजै नर लाखों इन थावन,
और इन्हां थावां नूं रखण वाले, इन्हां ग्रामां नूं, इन्हां चारां नूं संभालण वाले आपे होर पैदा हो जाणगे। डल सिंह जे तू चला जाएगा ता तेरे पिछों आपे इन्हां दा राखा भी पैदा हो जाएगा।
क्यों तू फसे मोह को फंद,
तू अपने मन विच मोह दी बिरती ममता दी बिरती रख के क्यों मोह विच फसदा है।
लख बंधु आदक संबंध,
ये जेड़े बंधु संबंधी रिश्तेदार हन सारे।
आगे दे देश को राज, होयन सारे अनेक समाज।
ये सारे बंधन रूप ने ते चल तेनू अगे असी देश दा राज देना, तेनू दिल्ली दे तख्त दा मालक बनाना, सारा समाज हिंदुस्तान दा तेरे मतहत करना है।
अपने पास थान मुझ देओ, मांगत रहत समूह ते देओ।
और तू साडे कोल ए भी मंगदा रहना कि गुरु कलगीधर जी मैनू अपने चरणा विच पीढ़ी जिन्नी जगह दे देओ। साडे कोल थां भी मंगदा है, कहना सचखंड विच जिथे तुहाडा वासा होना है उथे मैनू जगह बख्श दिओ। महाराज जी कहिंदे जिथे तू साडे कोल रोज जगह मंगदा, चल तेनू जगह भी बख्शांगे और राज भी बख्शांगे।
क्यों अब भरम संग चै छोरा,
और तू क्यों अपने मन विच भरम रख के साडा साथ छड़ना चाहुंदा है।
चलो त्यार रह दक्षण उरा,
चलो साडे नाल त्यार होवो ते दक्षण दिशा नू चलो।
दर्त के सत बचन भला जे, अंतर चाहत गुरु छला जे।
हुण डरदा होया डल्ला बोलता पिया, कहण लग पिया महाराज जी ठीक है भला है, सतगुरां दा भय भी है डर भी है मन दे विच, पर अपने अंदरों सतगुरां नूं छलना चाहुंदा है कि चलो किसे तरीके आने बहाने महाराज जी नूं छड के वापस मुड़ावांगा। एदा अपने मन दे विच छलना भी चाहुंदा है।
राम सिंह की बात,
एदा दी हालत राम सिंह दी भी है।
मैं तर त्यारी कीन प्रयात,
मन विच भय धारण करके इन्हें भी सतगुरां दे नाल चलन दी अगले दिन तैयारी कर ली।
सज्जन चलबो सबन सुनाई,
महाराज जी ने सब नू सुना दिता, हुक्म सुना दिता कि असी हुण दक्षण दिशा नू चलन लगे हां।
बड़ी प्रात प्रभ कीन शनाना, पैरे बस्त्र शस्त्र बिदनाना।
बड़ी प्रात तो भाव अमृत वेले महाराज जी उठे ने, उठ के गरीब नवाज सचे पातशाह जी महाराज जी ने सोच स्नान कीता है, सोने स्वच्छ बस्त्र शस्त्र अपने शरीर ते धारण कीते हन।
हुक्म कयो घोरन पर दीन,
हुक्म कीता घोड़िया ते काठी पाओ, तैयारियां करो चाले दिया।
आओ तैयारी करो प्रवीण,
और छेती नाल तैयारी करो, आपां हुण चलना है, छेती चाला पाउणा है।
दासन ता छिन कर लई,
महाराज जी दे दासा ने हुक्म सुनदिया तत छिन उसे वेले सारियां तैयारियां कर लिया।
सकल सोज ਬੰਧਨ ਕਰ ਲਏ
ਜਿੰਨਾ ਸਾਜੋ ਸਮਾਨ ਸੀ ਨਾਲ ਬੰਨ ਲਿਆ ਜਿਹਦੀ ਰਸਤੇ ਵਿੱਚ ਲੋੜ ਪੈਣੀ ਹੈ
ਸੰਗ ਖਾਲਸਾ ਹੋਏ ਤਿਆਰ ਕਿਤ ਪਦਾਂਤੀ ਕੋ ਅਤਵਾਰ
ਬਹੁਤ ਸਾਰੇ ਸਿੰਘ ਖਾਲਸਾ ਮਹਾਰਾਜ ਜੀ ਦੇ ਨਾਲ ਤਿਆਰ ਹੋ ਕੇ ਚੱਲਿਆ ਕਈ ਪੈਦਲ ਸੂਰਮੇ ਨੇ ਜਿਹੜੇ ਪੈਦਲ ਚੱਲਣ ਵਾਲੇ ਨੇ ਨਾਲ ਉਹ ਵੀ ਚੱਲੇ ਹਨ
ਕਮਰ ਕਸਾ ਕਰ ਲੀਨ
ਸਭ ਨੇ ਕਮਰ ਕਸੇ ਕਰ ਲਏ ਨੇ ਚਾਲੇ ਪਾਉਣ ਵਾਸਤੇ
ਤੁਫੰਗ ਸੰਭਾਰਨ ਕੇਨ
ਔਰ ਆਪਣੀਆਂ ਬੰਦੂਕਾਂ ਆਪਣੇ ਸ਼ਸਤਰ ਆਪਣੇ ਹਥਿਆਰ ਸੂਰਮਿਆਂ ਬਹਾਦਰਾਂ ਨੇ ਸੰਭਾਲੇ ਹਨ
ਲਾਲ ਸਿੰਘ ਰਾਮ ਸਿੰਘ ਭਏ ਤਿਆਰ
ਲਾਲ ਸਿੰਘ ਵੀ ਨਾਲ ਤਿਆਰ ਹੋਇਆ ਭਾਈ ਡੱਲਾ ਤੇ ਰਾਮ ਸਿੰਘ ਵੀ ਨਾਲ ਚੱਲਣ ਲਈ ਤਿਆਰ ਹੋਇਆ ਹੈ
ਇਨ ਪਰ ਘਨੀ ਕਿਰਪਾ ਪ੍ਰਭ ਤਾਲ
ਇਹਨਾਂ ਤੇ ਸਤਿਗੁਰੂ ਜੀ ਬੜੀ ਭਾਰੀ ਕਿਰਪਾ ਕਰਨਾ ਚਾਹੁੰਦੇ ਨੇ ਇਹਨਾਂ ਤੇ ਬੜੀ ਦਇਆ ਕਰ ਰਹੇ ਹਨ ਜਦੋਂ ਇਹ ਨਾਲ ਚੱਲਣ ਲਈ ਤਿਆਰ ਹੋਏ
ਨਵਾਏ ਅਰੋਹੇ ਨਾਥ
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜਾ ਮੰਗਵਾਇਆ ਔਰ ਘੋੜੇ ਤੇ ਸਵਾਰ ਹੋਏ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ
ਕਸ ਕਸ ਕਟ ਗਮਨੇ ਪ੍ਰਭ ਸਾਥ
ਔਰ ਬਹੁਤ ਸਾਰੇ ਸੂਰਮੇ ਬਹਾਦਰ ਯੋਧੇ ਆਪਣੇ ਕਮਰ ਕਸੇ ਕਸ ਕਸ ਕੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਕੁਝ ਪੈਦਲ ਸੂਰਮੇ ਨਾਲ ਨਾਲ ਚੱਲ ਪਏ ਹਨ
ਪ੍ਰਭ ਕੀ ਤਬ ਚੜੀ ਚੜਾਈ
ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਚੜਾਈ ਹੋਈ ਹੈ ਭਾਵ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਦਮਦਮਾ ਸਾਹਿਬ ਤੋਂ ਚਾਲਾ ਪਾਇਆ ਹੈ ਜਦੋਂ ਸਤਿਗੁਰਾਂ ਦੀ ਸਵਾਰੀ ਗਈ ਹੈ ਸੂਰਮੇ ਗਏ ਨੇ ਨਾਲ ਉਹਨਾਂ ਦੇ ਪੈਰਾਂ ਨਾਲ ਘੋੜਿਆਂ ਦੇ ਪੈਰਾਂ ਦੇ ਨਾਲ ਮਿੱਟੀ ਉੱਡ ਕੇ ਇੱਕ ਵਾਰੀ ਆਕਾਸ਼ੀ ਚੜੀ ਹੈ
ਮਤ ਹਮ ਕੋ ਲੂਟੈ ਪ੍ਰਭ ਆਏ
ਸਤਿਗੁਰਾਂ ਦੀ ਚੜਾਈ ਵੇਖ ਕੇ ਵੱਡੇ ਵੱਡੇ ਰਾਜੇ ਤੇ ਰਾਣੇ ਥਰ ਹਰ ਕੰਬਦੇ ਨੇ ਮਤਾ ਕਿਤੇ ਗੁਰੂ ਕਲਗੀਧਰ ਜੀ ਸਾਡੇ ਤੇ ਚੜਾਈ ਕਰ ਦੇਣ ਏਦਾਂ ਥਰ ਹਰ ਕੰਬਦੇ ਨੇ ਰਾਜੇ ਰਾਣੇ ਜਦੋਂ ਉਹਨਾਂ ਨੇ ਸੁਣਿਆ ਕਿ ਕਲਗੀਧਰ ਜੀ ਨੇ ਸ੍ਰੀ ਦਮਦਮਾ ਸਾਹਿਬ ਤੋਂ ਚਾਲਾ ਪਾ ਦਿੱਤਾ ਹੈ ਉਹਨਾਂ ਦੇ ਮਨਾਂ ਵਿੱਚ ਡਰ ਹੈ ਭੈ ਹੈ ਕਿਤੇ ਗੁਰੂ ਸਤਿਗੁਰੂ ਜੀ ਸਾਡੇ ਤੇ ਹਮਲਾ ਨਾ ਕਰ ਦੇਣ
ਚੜੇ ਜਾਤ ਮਗਿਆ ਸੀ
ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਨਾਲ ਸੋਭਦਾ ਹੋਏ ਸੁਭਾਏਮਾਨ ਹੁੰਦੇ ਹੋਏ ਚੜੇ ਜਾ ਰਹੇ ਹਨ
ਗਮਨੇ ਰਘਪਤੀ ਜੈਸੀ
ਤਾਂ ਜਾ ਰਹੇ ਨੇ ਦੱਖਣ ਦਿਸ਼ਾ ਨੂੰ ਜਿਵੇਂ ਰਘੂਪਤੀ ਸ਼੍ਰੀ ਰਾਮ ਚੰਦਰ ਜੀ ਕਿਸੇ ਸਮੇਂ ਦੱਖਣ ਦਿਸ਼ਾ ਨੂੰ ਗਏ ਸਨ
ਗਮਨੇ ਸੁਖਦਾਈ
ਦਮਦਮਾ ਸਾਹਿਬ ਤੋਂ ਚੱਲ ਕੇ ਮਹਾਰਾਜ ਜੀ ਤਕਰੀਬਨ 7 ਕੋਹ ਦਾ ਪੈਂਡਾ ਤੈਅ ਕਰਕੇ ਆਏ ਹਨ
ਨਾਮ ਗ੍ਰਾਮ ਕੋ ਵੱਲ ਤਬ ਆਏ
ਸਤਿਗੁਰੂ ਜੀ ਚੱਲ ਕੇ ਇੱਕ ਨਗਰ ਵਿੱਚ ਆਏ ਨੇ ਜਿਸ ਨਗਰ ਦਾ ਨਾਮ ਹੈ ਕਵਲ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਥਾਨ ਵੀ ਬਣਿਆ ਹੋਇਆ ਹੈ ਤੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਆਏ ਨੇ ਪਿੰਡ ਦਾ ਨਾਮ ਕਵਲ ਹੈ
ਤੁਮ ਸਿਵਰ ਤੈ ਹੀ ਕਰ ਦੇ
ਦਮਦਮਾ ਸਾਹਿਬ ਤੋਂ ਚੱਲ ਕੇ ਪਿੰਡ ਕਵਲ ਵਿੱਚ ਸਭ ਤੋਂ ਪਹਿਲਾ ਡੇਰਾ ਪਹਿਲਾ ਪੜਾ ਮਹਾਰਾਜ ਗੁਰੂ ਕਲਗੀਧਰ ਜੀ ਨੇ ਕੀਤਾ ਹੈ
ਸੁਖ ਸਮੇਤ ਪ੍ਰਭ ਆਵਤ ਵੇ
ਸੁਖ ਦੇ ਸਹਿਤ ਬੜੇ ਆਨੰਦ ਦੇ ਸਹਿਤ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਮਹਾਰਾਜ ਜੀ ਪਿੰਡ ਕਵਲ ਦੀ ਜੂਹ ਵਿੱਚ ਆਏ ਹਨ
ਕਸਬ ਚੂਰਨ ਕੀਨਾ
ਔਰ ਸੇਵਾਦਾਰਾਂ ਨੇ ਦਾਸਾਂ ਨੇ ਘੋੜਿਆਂ ਵਾਸਤੇ ਘਾਹ ਪੱਠਾ ਤ੍ਰਿਣ ਪੱਠਾ ਜੋ ਕੁਝ ਚਾਹੀਦਾ ਹੈ ਉਹ ਇਕੱਠਾ ਕੀਤਾ ਹੈ
ਉਤਾਰਨ ਹੈ ਤੇਜ਼ੀ ਨਾਲ
ਔਰ ਘੋੜਿਆਂ ਤੋਂ ਕਾਠੀਆਂ ਲਾਈਆਂ ਹਨ ਘੋੜਿਆਂ ਦੇ ਪਛਾੜੀਆਂ ਪਾ ਕੇ ਘੋੜੇ ਬੱਧੇ ਹਨ
ਖਾਨ ਪਾਨ ਸਭਿਨ ਕਰ ਲੀਨਾ
ਲੰਗਰ ਪ੍ਰਸ਼ਾਦਾ ਤਿਆਰ ਹੋਇਆ ਸਭ ਨੇ ਰਾਤ ਦਾ ਲੰਗਰ ਪ੍ਰਸ਼ਾਦਾ ਛਕਿਆ ਹੈ
ਯਾਤਰੀ ਨਿੰਦਰਾ ਸੁਖ ਬੀਨਾ
ਰਾਤ ਦਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਤ ਸਭ ਨੇ ਸੁਖ ਮਾਣਿਆ ਆਪੋ ਆਪਣੇ ਆਸਣਾਂ ਤੇ ਸਾਰਿਆਂ ਨੇ ਸੁਖ ਲਿਆ ਹੈ
ਰਾਤ ਉੱਠੇ ਤਿਆਰੀ ਕਰਵਾਈ
ਅਗਲੇ ਦਿਨ ਸੁਬਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਉੱਠੇ ਨੇ ਉੱਠ ਕੇ ਫਿਰ ਚਾਲੇ ਦੀ ਤਿਆਰੀ ਕਰਵਾਈ ਹੈ
ਅਰੋਹਣ ਤੁਰਤ ਗੁਸਾਈ
ਤੁਰਤ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਘੋੜਾ ਲਿਆਂਦਾ ਸੇਵਾਦਾਰਾਂ ਨੇ ਸ਼ਿੰਗਾਰ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਘੋੜੇ ਤੇ ਸਵਾਰ ਹੋਏ ਹਨ
ਮਾਰ ਮਾਰ ਕੇ ਦੇਸ਼ ਮਜਾਰੇ ਚਲੇ ਤਾਂ ਕੋ ਇੱਛਾ ਦਾਰੇ
ਮਹਾਰਾਜ ਜੀ ਇੱਧਰ ਮਾਰਵਾੜ ਦਾ ਇਲਾਕਾ ਅੱਗੇ ਸ਼ੁਰੂ ਹੋ ਜਾਂਦਾ ਹੈ ਉਸ ਮਾਰਵਾੜ ਦੇ ਇਲਾਕੇ ਵੱਲ ਇੱਛਾ ਧਾਰਨ ਕਰਕੇ ਟੁਰੇ ਜਾ ਰਹੇ ਹਨ
ਰਾਮ ਝੋਲੜੀ ਉਤਰੇ ਜਾਏ
ਚਲਦਿਆਂ ਝੋਰੜ ਪਿੰਡ ਆਇਆ ਹੈ ਝੋਰੜ ਪਿੰਡ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਣ ਕੇ ਉਤਰੇ ਹਨ।
ਦੁਪਹਿਰਾ ਥਿਰੇ ਮਿਲਾਏ,
ਦੁਪਹਿਰ ਦਾ ਸਮੇਂ ਤੇ ਦੁਪਹਿਰ ਦੇ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਕਵਲ ਪਿੰਡ ਤੋਂ ਚੱਲ ਕੇ ਮਹਾਰਾਜ ਜੀ ਝੋਰੜੀ ਉਤਰੇ ਹਨ ਤੇ ਝੋਰੜੀ ਪਿੰਡ ਦੇ ਵਿੱਚ ਆ ਕੇ ਮਹਾਰਾਜ ਜੀ ਨੇ ਦੁਪਹਿਰਾ ਕੱਟਿਆ ਹੈ।
ਕੋਸ ਅਸ਼ਟ ਦਸ ਪਹੁੰਚੇ ਜਾਏ, ਚੰਡੀ ਗ੍ਰਾਮ ਸਿਵਰ ਕੀਏ ਤਮੈਂ।
ਇੱਥੋਂ ਮਹਾਰਾਜ ਜੀ ਨੇ ਦੁਪਹਿਰਾ ਕੱਟ ਕੇ ਫਿਰ ਚਾਲਾ ਪਾਇਆ, ਤਕਰੀਬਨ 18 ਕੋਹ ਦਾ ਪੈਂਡਾ ਤੈਅ ਕੀਤਾ। ਕੋਸ ਅਸ਼ਟ ਦਸ, 8 ਤੇ 10 ਦਾ ਮਤਲਬ ਹੈ 18। 18 ਕੋਹ ਪੈਂਡਾ ਮਹਾਰਾਜ ਜੀ ਨੇ ਤੈਅ ਕੀਤਾ ਹੈ ਔਰ ਚੱਲ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਝੰਡੇ ਪਿੰਡ ਵਿੱਚ ਆਏ ਹਨ। ਮਾਲਵੇ ਦੇ ਵਿੱਚ ਇਹ ਨਗਰ ਹੈ ਝੰਡਾ। ਝੰਡੇ ਪਿੰਡ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆ ਕੇ ਆਪਣਾ ਡੇਰਾ ਕੀਤਾ ਹੈ।
ਸ਼ਰਮਤ ਭਏ ਨਰ ਨਿਸਾ ਬਿਤਾਏ,
ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਦੇ ਸਾਥੀ ਸਾਰੇ ਥੱਕ ਗਏ ਸਨ। ਅੱਜ ਲੰਮਾ ਪੈਂਡਾ ਤੈਅ ਕੀਤਾ ਹੈ, 18 ਕੋਹ ਥੋੜਾ ਨਹੀਂ ਹੁੰਦਾ, 18 ਕੋਹ ਚੱਲ ਕੇ ਆਏ ਨੇ। ਇਸ ਕਰਕੇ ਰਾਹ ਪੈਂਡੇ ਦੀ ਥਕਾਵਟ ਸਾਰਿਆਂ ਨੇ ਦੂਰ ਕੀਤੀ ਹੈ, ਮਹਾਰਾਜ ਜੀ ਵੀ ਆਰਾਮ ਕੀਤਾ ਹੈ।
ਪ੍ਰਾਚੀ ਦਿਸ਼ਾ ਭਈ ਔਰ ਨਾਏ,
ਔਰ ਅਗਲਾ ਦਿਨ ਚੜਿਆ। ਪ੍ਰਾਚੀ ਦਿਸ਼ਾ ਤੋਂ ਭਾਵ ਹੈ ਪੂਰਬ ਦਿਸ਼ਾ। ਪੂਰਬ ਦਿਸ਼ਾ ਦੇ ਵਿੱਚ ਲਾਲੀ ਹੋਈ ਭਾਵ ਸੂਰਜ ਉਦੇ ਹੋਇਆ ਹੈ।
ਰੰਗ ਤਰੰਗ ਨੈਂਚਨ ਕਰੇ,
ਘੋੜੇ ਤਿਆਰ ਕਰ ਲਏ, ਘੋੜਿਆਂ ਦੀਆਂ ਤੰਗਾਂ ਕਸੀਆਂ ਹਨ, ਕਾਠੀਆਂ ਪਾ ਕੇ ਘੋੜੇ ਸ਼ਿੰਗਾਰੇ ਨੇ, ਤਿਆਰ ਕੀਤੇ ਨੇ, ਤਾਰੂ ਪਾਏ ਹਨ।
ਤਿਆਰ ਹੋਏ ਕਰ ਸਤਿਗੁਰ ਚਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤਿਆਰ ਹੋ ਕੇ ਫਿਰ ਝੰਡੇ ਪਿੰਡ ਤੋਂ ਵੀ ਚਾਲਾ ਪਾ ਦਿੱਤਾ ਹੈ।
ਕੋਸ ਰੰਗ ਮਗ ਆਏ,
ਮਹਾਰਾਜ ਜੀ ਚੱਲ ਕੇ ਦੁਆ ਦਾਸ 12 ਕੋਹ ਚੱਲ ਕੇ ਆਏ ਹਨ।
ਸਰਸਾ ਗ੍ਰਾਮ ਤਾਂ ਦਰਸਾਏ,
12 ਕੋਹ ਦਾ ਪੈਂਡਾ ਤੈਅ ਕਰਕੇ ਆਏ ਤੇ ਸਰਸਾ ਪਿੰਡ ਆਇਆ ਸਿਰਸਾ। ਸਿਰਸੇ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਤਰੇ ਹਨ।
ਦਲ ਸਮੇਤ ਪ੍ਰਭ ਕੀ ਨਸ ਡੇਰਾ,
ਆਪਣੇ ਸਾਰੇ ਦਲ ਸਮੇਤ, ਆਪਣੀਆਂ ਸਾਰੀਆਂ ਫੌਜਾਂ ਸਮੇਤ ਸਿਰਸੇ ਪਿੰਡ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਣ ਕੇ ਉਤਾਰਾ ਕੀਤਾ ਹੈ।
ਸਕਲ ਬਹੀਰਾਏ ਤੇ ਸਬੀਰਾ,
ਸਤਿਗੁਰਾਂ ਦਾ ਸਾਰਾ ਬਹੀਰ, ਮਹਾਰਾਜ ਜੀ ਦੀਆਂ ਸਾਰੀਆਂ ਫੌਜਾਂ, ਉਹ ਵੀ ਪਿੱਛੋਂ ਪਿੱਛੋਂ ਆਪ ਪਹੁੰਚੀਆਂ ਨੇ, ਸਤਿਗੁਰੂ ਜੀ ਪਹਿਲਾਂ ਪਹੁੰਚੇ ਹਨ।
ਪਰਮ ਸਿੰਘ ਅਲ ਧਰਮ ਸਿੰਘ ਜੋਏ, ਰੂਪੇ ਕੇ ਚਲ ਆਏ ਪ੍ਰਾਤ ਦੋਏ।
ਪੁੱਤਰ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ, ਜਿਹੜੇ ਭਾਈ ਰੂਪੇ ਦੀ ਅੰਸ਼ ਵੰਸ਼ ਵਿੱਚੋਂ ਨੇ, ਉਹ ਵੀ ਸਤਿਗੁਰਾਂ ਦੇ ਨਾਲ ਨਾਲ ਚੱਲ ਕੇ ਆਏ ਨੇ। ਉਹ ਭਾਵਨਾ ਵਾਲੇ ਸਿੰਘ ਸਨ ਦੋਵੇਂ, ਪਰਮ ਸਿੰਘ ਤੇ ਧਰਮ ਸਿੰਘ। ਇਹ ਰੂਪੇ ਪਿੰਡ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਥੇ ਨਾਲ ਨਾਲ ਚੱਲ ਕੇ ਆਏ ਹਨ।
ਪ੍ਰਭ ਹਿਤ ਨਯੋ ਮੰਚ ਨਿਤ ਕਰੈ,
ਇਹ ਵੇਖੋ ਹੁਣ ਕਿਸ ਤਰ੍ਹਾਂ ਦੀ ਭਾਵਨਾ ਕਰਦੇ ਨੇ ਰੋਜ਼। ਸਤਿਗੁਰੂ ਜੀ ਨੇ ਜਿੱਥੇ ਉਤਾਰਾ ਕਰਨਾ ਹੁੰਦਾ, ਸਤਿਗੁਰਾਂ ਦੇ ਉਤਾਰਾ ਕਰਨ ਤੋਂ ਪਹਿਲਾਂ ਉੱਥੇ ਜਾ ਪਹੁੰਚਦੇ ਨੇ, ਔਰ ਮਹਾਰਾਜ ਜੀ ਨੇ ਜਿੱਥੇ ਆਰਾਮ ਕਰਨਾ ਹੁੰਦਾ ਇੱਕ ਵਧੀਆ ਨਵਾਂ ਪਲੰਘਾ ਰੋਜ਼ ਤਿਆਰ ਕਰਦੇ ਨੇ ਸਤਿਗੁਰਾਂ ਵਾਸਤੇ। ਇੱਕ ਨਵਾਂ ਪਲੰਘਾ ਰੋਜ਼, ਕਿਉਂਕਿ ਤਰਖਾਣ ਸਨ, ਲੱਕੜੀ ਦਾ ਕੰਮ ਵੀ ਕਰ ਲੈਂਦੇ ਸਨ, ਭਾਈ ਰੂਪੇ ਦੀ ਅੰਸ਼ ਮੰਸ਼ ਚੋਂ ਸਨ ਪਰਮ ਸਿੰਘ ਧਰਮ ਸਿੰਘ। ਜਦੋਂ ਵੀ ਮਹਾਰਾਜ ਜੀ ਨੇ ਕਿਤੇ ਉਤਾਰਾ ਕਰਨਾ ਹੁੰਦਾ ਸੀ, ਸਤਿਗੁਰਾਂ ਦੇ ਉਤਰਨ ਤੋਂ ਪਹਿਲਾਂ ਇਹਨਾਂ ਨੇ ਪਲੰਘਾ ਬਣਾ ਦੇਣਾ, ਬੜਾ ਸੋਹਣਾ ਪਲੰਘਾ ਤਿਆਰ ਕਰ ਲੈਣਾ ਮਹਾਰਾਜ ਜੀ ਵਾਸਤੇ।
ਤਿਆਰੀ ਇਤ ਤੂਰਨ ਸੋ ਕਰੈ, ਬੁਨਕੈ ਪਾਏ ਪੰਚ ਪਾਏ ਬਣਾਵੈ।
ਔਰ ਬੜੀ ਛੇਤੀ ਨਾਲ ਤਿਆਰਾ ਕਰਕੇ ਮੰਜਾ ਬਣਾ ਕੇ ਉਹਨੂੰ ਬੁਣ ਵੀ ਲੈਂਦੇ ਨੇ, ਛੇਤੀ ਨਾਲ ਬੁਣ ਕੇ ਉਹਦੀ ਪੈਂਦ ਪਾ ਕੇ, ਦਾਮਣ ਆਦਿਕ ਜਿਹਨੂੰ ਵੀ ਕਹਿ ਦਿੰਦੇ ਨੇ, ਪੈਂਦ ਪਾ ਕੇ ਸਾਰਾ ਮੰਜਾ ਚੰਗੀ ਤਰ੍ਹਾਂ ਤਿਆਰ ਕਰ ਦਿੰਦੇ ਨੇ, ਜਿਹੜਾ ਸਤਿਗੁਰੂ ਜੀ ਨੂੰ ਪਸੰਦ ਆਵੇ।
ਇਸ ਮੈਂ ਗੁਰ ਕੇ ਤਰੇ ਦਸਾਵੈ,
ਰਾਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਰਾਮ ਕਰਨ ਵਾਸਤੇ ਉਹੀ ਮੰਜਾ, ਉਹੀ ਪਲੰਘਾ ਡਾਉਂਦੇ ਨੇ ਜਿਹੜਾ ਇਹ ਦਿਨੇ ਤਿਆਰ ਕਰਦੇ ਹਨ।
ਫਿਰ ਵੈ ਕਿਤੇ ਸਮੇਂ ਮੈਂ ਫੇਰ,
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੇ ਕੁਝ ਸਮਾਂ ਥਿਰ ਰਹਿ ਕੇ
ਪਚਾਵਾ ਉੱਚ ਬਡੇਰ,
ਔਰ ਮਹਾਰਾਜ ਜੀ ਵਾਸਤੇ ਪਲੰਘਾ ਬਣਾਉਣ ਦੀ ਸੇਵਾ ਕਰਦੇ ਨੇ। ਇੱਦਾਂ ਸਿਰਸੇ ਪਿੰਡ ਚ ਮਹਾਰਾਜ ਜੀ ਉਤਰੇ ਨੇ ਤੇ ਉਤਰ ਕੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਨੇ ਇੱਕ ਪਚਾਵਾ ਵੇਖਿਆ, ਪਚਾਵਾ ਯਾਨੀ ਕਿ ਉੱਚਾ ਟਿੱਬਾ ਵੇਖਿਆ, ਆਵਾ ਲੱਗਾ ਹੋਇਆ।
ਜਿਸ ਪਲ ਚੜ ਡਲ ਸਿੰਘ ਹਕਾਰਾ, आओ दिखावै देश उदारा।
महाराज सच्चे पातशाह जी सिरसे पिंड दे विच उच्चा टिब्बा सी, आवे दा लगा होया टिब्बा सी, उहदे ते महाराज जी उत्ते चढ़ गए ते भाई डल्ले नूं आवाज मारी। महाराज जी कहिंदे आओ भाई डल सिंह जी, तुहानूं इह सारा देश विखाईए, दूर तक निगाह मार के साडे नाल वेखो कि किस तरह दा देश है।
जो तुझको देनो इत राज,
जिहड़ा देश है सारा इह तैनूं असीं राज देण वास्ते देणा, इह सारे इलाके दा राज तेरे कोल होणा। आ जा आ साडे कोल, आ जा उपर चढ़ के, तेनूं इह सारा राज देना, इह सारा देश साडे नाल उत्ते चढ़ के वेख लै।
वधावन सकल समाज,
तेरा सारा समाज वधावांगे, तेरा राज भाग वधावांगे, तेरी रियासत विच वाधा करांगे।
मुख मुर जाने तबै उचारे, जब चल है तब ले न्यारे।
जदों महाराज जी ने कहा ना डल सिंह आ उत्ते आवे ते चढ़ के आ जा, तेनू देश विखाईए, तेनू ये राज देना है सारा, ते डल सिंह ने उस वक्त मुरझाए जे मूंह दे नाल सतगुरां नू जवाब दिता। कहन लगा महाराज जी जदों चल के जावांगे उत्थे वेख ही लैणा महाराज, हुण चढ़ के की तकना, जदों जावांगे महाराज फिर वेख ही लवांगे।
टूट गयो धीरज जिसके रा,
इहदे मन दा धीरज छुट चुका है, हिरदे दा जिहड़ा धीरज है ओह इहदे हिरदे विचों जा चुका है।
ओ सदन गन ग्राम वडेरा,
घर दा मोह, परिवार दा मोह, पिछे पिंड दा मोह, अपनी रियास दा मोह, ओ ममता भाई डल्ले दे मन दे विच जागी होई है।
पुन प्रभ आन पलंग पर थिरे,
महाराज जी ने वेख्या डल्ले दा मुंह मुरझाया नहीं आया, तो सतगुरु जी वापस आ गए। जेड़ा पलंगा भाई परम सिंह धर्म सिंह ने तैयार कीता है उहदे ते आण के महाराज गुरु कलगीधर जी बैठे हन।
और निकट सब बैठन करे,
और जिन्ने सेवादार ने ओ सारे आके महाराज जी दे कोल बैठे हन।
राम सिंह कर जोर उचारा,
और राम सिंह भी सतगुरां दे नाल सी, तो राम सिंह उस वेले हाथ जोड़ के महाराज सच्चे पातशाह जी नूं कहण लगा,
ता फतेह सिंह इत धारा।
कहण लगा महाराज जी मेरा भरा फतेह सिंह है, ओ मेरे नाल आया है आप जी दे कोल चल के।
की करो ए सदन सिधावै,
महाराज जी कृपा करके खुशी बख्शो, ते असी दोवें भरा जे तुहाडे नाल चले गए, पिछे घर दा काम कार नहीं होना, पिछे परिवार दा काम कार नहीं होना, इस करके महाराज जी तुसी खुशी बख्शो ता जो मेरा भाई जेड़ा फतेह सिंह है ए वापस घर जाके परिवार दी जिम्मेवारी संभाल लवे।
सकल कार पाछे निभावे,
पिछे घर दे जिन्ने काम ने ओ जाके ए निभा लवेगा, सारे काम ए जाके कर लवेगा।
सुन गुर कयो हमो सब छाने जाने,
महाराज सुन के कलगीधर जी बोले, कहंदे राम सिंह तुहाडे मन दी सारी असी चंगी तरह जानदे हां,
बानी तो भविकत छल सानी।
महाराज जी कहंदे जेड़ी गल तू कह रहे छल दे सहत कह रहे ए असी चंगी तरह जानदे हां।
फतेह सिंह को जान न दे,
असी फतेह सिंह नू जी जान देना। महाराज जी कहंदे ना असी फतेह सिंह नू जान देना है,
नहीं आप भी संग सिदे।
तू कला फतेह सिंह नू थोड़ी भेजना चाहना। महाराज कहंदे असी जानदे आ राम सिंह कि फतेह सिंह नू भेज के तू आप भी नाल निकलना चाहना, तुहाडा ये छल तुहाडा ये कपट असी चंगी तरह समझदे आ, चंगी तरह जानदे आ, तू कला फतेह सिंह नू नहीं भेजना चाहता, आप भी नाल जाना चाहता है।
हम क्या कह भेज दियो पाछे,
महाराज जी कहंदे असी केड़ा रोकिया, भेज दे फतेह सिंह नू जे भेजना पिछे ते वापस भेज दे।
अरे कपट तुझे होए ना छे,
इदां दा कपट जेड़ा राम सिंह तू कर रहा ना ए तुहाडे वास्ते चंगा नहीं है, इदां दा छल करना इदां दा कपट करना तुहाडे वास्ते चंगा नहीं है।
सब जी ने सिरदा करी जै,
राम सिंह बोलिया कहण लगा सतगुरु जी इदां गुस्सा ना करो, तुसी साडे प्रति इस तरह दा महाराज जी अपने मन विच गुस्सा ना करो, रोस ना करो।
इन्हां सदन ही निभई जाए,
महाराज तुहानू पता ही है वी घरां दे काम बंदियां बिना नहीं हुंदे, ते कोई ना कोई बंदा तां घर विच चाहीदा है ना घर दा काम कार करन वास्ते।
इनकै फतेह सिंह को मोरा, ਕਾਚੇ ਲੋਕਨ ਧੀਰਜ ਛੋਰਾ।
ਏਦਾਂ ਕਹਿ ਕੇ ਰਾਮ ਸਿੰਘ ਨੇ ਸਤਿਗੁਰਾਂ ਨੂੰ ਆਪਣੇ ਭਰਾ ਫਤਿਹ ਸਿੰਘ ਨੂੰ ਪਿੱਛੇ ਮੋੜ ਦਿੱਤਾ। ਫਤਿਹ ਸਿੰਘ ਨੂੰ ਆਖਿਆ ਵੀ ਤੂੰ ਚੱਲ ਤੇ ਮੈਂ ਵੀ ਦਾ ਲਾ ਕੇ ਨਿਕਲ ਕੇ ਆਵਾਂਗਾ। ਫਤਿਹ ਸਿੰਘ ਨੂੰ ਪਿੱਛੇ ਮੋੜ ਦਿੱਤਾ। ਏਦਾਂ ਇਹਨਾਂ ਕੱਚੇ ਲੋਕਾਂ ਨੇ, ਕੱਚੇ ਹਿਰਦੇ ਵਾਲਿਆਂ ਨੇ ਆਪਣਾ ਧੀਰਜ ਛੱਡ ਦਿੱਤਾ, ਆਪਣਾ ਵਿਸ਼ਵਾਸ ਤੇ ਭਰੋਸਾ ਤਿਆਗ ਦਿੱਤਾ।
ਖਾਨ ਪਾਨ ਕਰ ਦਿਵਸ ਬਿਤਾਇਓ।
ਏਦਾਂ ਖਾਨ ਪਾਨ ਕਰਕੇ ਮਹਾਰਾਜ ਜੀ ਨੇ ਦਿਨ ਸਿਰਸੇ ਵਿੱਚ ਬਤੀਤ ਕੀਤਾ ਹੈ।
ਸਮੇਂ ਤਿਮਰ ਗਨ ਚਾਇਓ।
ਸੰਧਿਆ ਦਾ ਸਮਾਂ ਹੋਇਆ, ਰਾਤ ਦਾ ਸ਼ਾਮ ਦਾ ਸਮਾਂ ਹੋਇਆ, ਤੋ ਹਨੇਰਾ ਛਾ ਗਿਆ ਸਾਰੇ ਪਾਸੇ।
ਡਲ ਸਿੰਘ ਕੰਗਣ ਦੋਨੋਂ ਉਤਾਰੇ।
ਡਲ ਸਿੰਘ ਨੇ ਆਪਣੇ ਦੋਵੇਂ ਕੰਗਣ ਆਪਣੇ ਹੱਥਾਂ ਵਿੱਚੋਂ ਲਾਏ ਹਨ।
ਤਕੜਾਈ ਗੁਲ ਟਿਗ ਧਰੇ।
ਤਕੜਾਈ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਰੱਖ ਦਿੱਤੇ ਦੋਵੇਂ ਕੰਗਣ।
ਸੁੰਦਰ ਖੰਡਾ ਦਿਓ ਟਿਕਾਏ।
ਜਿਹੜਾ ਸੋਹਣਾ ਖੰਡਾ ਸੀ ਇਹਦੇ ਪਾਸ, ਉਹ ਖੰਡਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਰੱਖ ਦਿੱਤਾ।
ਆਹੀ ਸੰਗ ਮੰਚ ਕੇ ਲਾਏ।
ਉਹ ਜਿਹੜਾ ਖੰਡਾ ਸੀ ਮਹਾਰਾਜ ਜੀ ਦੇ ਪਲੰਘੇ ਦੇ ਨਾਲ, ਜਿਹੜਾ ਮੰਚ ਹੈ ਪਲੰਘਾ, ਪਲੰਘੇ ਦੇ ਪਾਵੇ ਦੇ ਨਾਲ ਅੜਾ ਦਿੱਤਾ ਹੈ।
ਨਿਸ਼ਚਾ ਭਈ ਅਧਕੇ ਅੰਧਕਾਰਾ।
ਤਾਂ ਜਦੋਂ ਰਾਤ ਹੋ ਗਈ ਤੇ ਬਹੁਤ ਜ਼ਿਆਦਾ ਅੰਧਕਾਰ ਹਨੇਰਾ ਹੋ ਗਿਆ।
ਇਤ ਭਜਨ ਕੋ ਕੀਨਸ ਤਿਆਰਾ।
ਔਰ ਡੱਲੇ ਨੇ ਰਾਤ ਨੂੰ ਭੱਜਣ ਦੀ ਤਿਆਰੀ ਕਰ ਲਈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਰਾਮ ਕਰਨ ਲੱਗ ਪਏ, ਵਾਹਵਾ ਰਾਤ ਪੈ ਗਈ, ਕਹਿੰਦਾ ਜੀ ਮੈਂ ਪਹਿਰੇ ਤੇ ਖਲੋਵਾਂਗਾ। ਤੇ ਪਹਿਰੇ ਦੇ ਖਲੋਣ ਦੇ ਬਹਾਨੇ ਬਾਹਰ ਖਲੋ ਗਿਆ, ਆਪਣੇ ਕੰਗਣ ਵੀ ਲਾਹ ਕੇ ਸਤਿਗੁਰਾਂ ਕੋਲ ਰੱਖ ਦਿੱਤੇ, ਖੰਡਾ ਵੀ ਲਾਹ ਕੇ ਰੱਖ ਦਿੱਤਾ, ਵੀ ਇਹ ਦੱਸਣ ਵਾਸਤੇ ਕਿ ਮੈਂ ਇੱਥੇ ਹੀ ਹਾਂ ਚੱਲਿਆ ਨੀ ਕਿਤੇ, ਗੁਰੂ ਸਾਹਿਬ ਨੂੰ ਯਕੀਨ ਦਵਾਉਣ ਲਈ। ਪਰ ਰਾਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਛੱਡ ਕੇ ਭੱਜਣ ਦੀ ਤਿਆਰੀ ਭਾਈ ਡੱਲ ਸਿੰਘ ਨੇ ਕਰ ਲਈ।
ਗੁਰਡੇਰੇ ਕੀ ਕਰੀ ਪ੍ਰਦਰਸ਼ਨ।
ਫਿਰ ਵੀ ਡੱਲ ਸਿੰਘ ਭਾਵਨਾ ਤਾਂ ਰੱਖਦਾ ਹੀ ਸੀ ਨਾ, ਘਰ ਦਾ ਮੋਹ ਸੀ, ਮਮਤਾ ਸੀ, ਨਾਲ ਨਹੀਂ ਸੀ ਜਾ ਸਕਦਾ। ਤੋ ਕਹਿੰਦੇ ਸਤਿਗੁਰਾਂ ਦਾ ਜਿਹੜਾ ਮਹਾਰਾਜ ਜੀ ਦਾ ਆਸਣ ਹੈ ਨਾ, ਜਿੱਥੇ ਲੱਗਾ ਹੋਇਆ ਡੇਰਾ, ਉਹ ਚਾਰੇ ਪਾਸੇ ਫਿਰ ਕੇ ਡੱਲੇ ਨੇ ਪਰਿਕਰਮਾ ਕੀਤੀ ਬੜੇ ਪਿਆਰ ਨਾਲ ਕੇ ਸਤਿਗੁਰਾਂ ਦਾ ਸਥਾਨ ਹੈ।
ਦੋਏ ਬਾਰ ਫਿਰ ਨੀਠੀ ਵਿਚੱਛਣ।
ਦੋ ਵਾਰੀ ਚਾਰੇ ਪਾਸੇ ਫਿਰ ਕੇ ਨੇ ਬੜੇ ਪਿਆਰ ਨਾਲ ਪਰਿਕਰਮਾ ਕੀਤੀ, ਮਹਾਰਾਜ ਜੀ ਦੇ ਦਰਬਾਰ ਦੀ, ਸਤਿਗੁਰਾਂ ਦੇ ਡੇਰੇ ਦੀ ਪਰਿਕਰਮਾ ਕੀਤੀ ਹੈ।
ਹੁਣ ਫਿਰ ਬੇਕੀ ਧੀਰ ਨਾ ਰਹੇ, ਨਮੋ ਕਰੀ ਕਰ ਜੋਰੇ ਤੇ।
ਫਿਰ ਜਦੋਂ ਦੋ ਪਰਿਕਰਮਾ ਕਰ ਲਈਆਂ ਨਾ ਚਾਰੇ ਪਾਸੇ ਫਿਰ ਕੇ ਪਹਿਰੇ ਦੇ ਨਾਂ ਤੇ, ਫਿਰ ਤੀਜੀ ਪਰਿਕਰਮਾ ਕਰਨ ਵਾਸਤੇ ਹੌਸਲਾ ਨਹੀਂ ਪਿਆ ਇਹਦੇ ਮਨ ਚ, ਕਹਿੰਦਾ ਹੁਣ ਤਾਂ ਸਮਾਂ, ਹੁਣ ਨਿਕਲ ਚੱਲਾਂ ਇੱਥੋਂ, ਹੁਣ ਚਾਲਾ ਪਾ ਰਿਹਾ, ਘਰ ਕਈ ਦਿਨ ਹੋ ਗਏ ਨੇ ਘਰੋਂ ਨਿਕਲਿਆਂ ਨੂੰ, ਤੇ ਕਿੰਨੇ ਦਿਨ ਹੋ ਗਏ ਨੇ ਇੱਥੇ ਸਤਿਗੁਰਾਂ ਦੇ ਨਾਲ ਆਇਆਂ ਨੂੰ, ਅੱਗੇ ਪਤਾ ਨਹੀਂ ਹੋਰ ਕਿੰਨਾ ਸਮਾਂ ਲੱਗ ਜਾਏ, ਤੇ ਘਰ ਵੀ ਜਾ ਕੇ ਸੰਭਾਲਣਾ, ਆਪਣੀ ਰਿਆਸਤ ਸੰਭਾਲਣੀ ਹੈ, ਭਾਈਚਾਰਾ ਸੰਭਾਲਣਾ, ਖਬਰੇ ਉਹਨਾਂ ਦਾ ਕੀ ਹਾਲ ਹੋਵੇਗਾ ਮੇਰੇ ਪਿੱਛੋਂ। ਏਦਾਂ ਭਾਈ ਡੱਲ ਸਿੰਘ ਨੇ ਤੀਸਰੀ ਪਰਿਕਰਮਾ ਕਰਨ ਦਾ ਹੌਸਲਾ ਨਹੀਂ ਕੀਤਾ ਤੇ ਤਿਆਰੀ ਕਰ ਲਈ ਚੱਲਣ ਵਾਸਤੇ।
ਘਰ ਬਾਰੀ ਦਰਬਾਰੀ ਦੌਣ।
ਇਹਦੇ ਨਾਲ ਗੁਰੂ ਸਾਹਿਬ ਦੇ ਜਿਹੜੇ ਦੋ ਦੀਵਾਨ ਸਨ, ਕਰਬਾਰੀ ਸਿੰਘ ਤੇ ਦਰਬਾਰੀ ਸਿੰਘ, ਇਹ ਜਿਹੜੇ ਦੋ ਦੀਵਾਨ ਸਨ ਮਹਾਰਾਜ ਜੀ ਦੇ, ਇਹ ਵੀ ਡੱਲੇ ਦੇ ਨਾਲ ਹੀ ਆਏ ਸਨ।
ਜੜ ਕਰ ਭਾਜ ਟਿਓ ਥਲ ਥੌਨ।
ਉਹ ਜਿਹੜੇ ਕਰਬਾਰੀ ਸਿੰਘ ਤੇ ਦਰਬਾਰੀ ਸਿੰਘ ਸਨ, ਉਹ ਵੀ ਨਾਲ ਚੜ ਕੇ ਚੱਲ ਪਏ, ਉਹ ਵੀ ਡੱਲੇ ਦੇ ਨਾਲ ਨਾਲ ਹੀ ਪਿੱਛੇ ਵਾਪਸ ਚੜ ਕੇ ਮੁੜ ਪਏ।
ਬਿਰਾੜ ਬਹੁਤ ਹਟ ਆਏ।
ਏਦਾਂ ਡੱਲਾ ਕੱਲਾ ਨਹੀਂ ਗਿਆ, ਜਿਹੜੇ ਡੱਲੇ ਦੇ ਨਾਲ ਹੋਰ ਇਹਦੇ ਕਈ ਭਰਾ ਗਏ ਸਨ ਬਿਰਾੜ, ਉਹ ਵੀ ਨਾਲ ਕਈ ਮੁੜ ਕੇ ਵਾਪਸ ਮੁੜੇ ਹਨ।
ਇੱਕ ਸੋਢੀ ਕੋ ਵੀ ਸੰਗ ਲਿਆਏ।
ਇੱਕ ਸੋਢੀ ਸੀ ਸਤਿਗੁਰਾਂ ਦੇ ਨਾਲ, ਉਹਨੂੰ ਵੀ ਇਹਨਾਂ ਨੇ ਆਪਣੇ ਨਾਲ ਲਿਆ, ਕਹਿੰਦੇ ਤੂੰ ਇੱਥੇ ਕੀ ਕਰੇਗਾ ਗੁਰੂ ਜੀ ਦੇ ਕੋਲ, ਚੱਲ ਤੂੰ ਵੀ ਸਾਡੇ ਨਾਲ।
ਜਾਮ ਜਾਮਨੀ ਤੇ ਪ੍ਰਭ ਜਾਗੇ।
ਇੱਕ ਸੋਢੀ ਨੂੰ ਵੀ ਨਾਲ ਲੈ ਲਿਆ ਤੇ ਚਲੇ ਗਏ। ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਹਨ।
ਸੋਚ ਇਸ਼ਨਾਨ ਕਰਨ ਕੋ ਲਾਗੇ।
ਮਹਾਰਾਜ ਜੀ ਸੋਚ ਇਸ਼ਨਾਨ ਕਰਨ ਲੱਗੇ ਹਨ।
ਚਾਰ ਘੜੀ ਕੇ ਅੰਮ੍ਰਿਤ ਵੇਲੇ, ਬਸਤਰ ਸ਼ਸਤਰ ਪੈਰੇ ਸਭ ਲੈ ਲੇ।
ਜਦੋਂ ਚਾਰ ਘੜੀਆਂ ਅੰਮ੍ਰਿਤ ਵੇਲਾ ਬਾਕੀ ਰਹਿ ਗਿਆ ਇਹ ਸੋਹਣੇ ਬਸਤਰ ਸ਼ਸਤਰ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਬਹੁਤ ਕਹਿਓ ਡਲ ਸਿੰਘ ਕੋ ਲਿਆ
ਤਿਆਰ ਪਰ ਤਿਆਰ ਹੋ ਕੇ ਮਹਾਰਾਜ ਜੀ ਬੈਠ ਗਏ ਤੇ ਹੁਕਮ ਕੀਤਾ ਜਾਓ ਭਾਈ ਡਲ ਸਿੰਘ ਨੂੰ ਸੱਦ ਕੇ ਲਿਆਓ। ਮਹਾਰਾਜ ਜੀ ਕਹਿੰਦੇ ਭਾਈ ਡਲ ਸਿੰਘ ਨੂੰ ਬੁਲਾ ਕੇ ਲਿਆਓ,
ਬੈਠੇ ਜਾਏ ਸੁਣਾਓ,
ਉਹਨੂੰ ਕਹੋ ਵੀ ਆ ਜੇ ਸਾਡੇ ਕੋਲ ਆ ਕੇ ਬੈਠੇ, ਉਹਨੂੰ ਜਾ ਕੇ ਸੁਣਾ ਦਿਓ। ਉਹ ਰੋਜ਼ ਜਗ੍ਹਾ ਮੰਗਦਾ ਸੀ ਸਾਡੇ ਕੋਲ ਵੀ ਮਹਾਰਾਜ ਮੈਨੂੰ ਜਗ੍ਹਾ ਦੇ ਦਿਓ ਆਪਣੇ ਕੋਲ। ਕਹਿੰਦੇ ਬੁਲਾਓ ਡਲ ਸਿੰਘ ਨੂੰ, ਉਹਨੂੰ ਅੱਜ ਜਗ੍ਹਾ ਦੇ ਦਈਏ ਆਪਣੇ ਕੋਲ ਬਿਠਾਉਣ ਦੀ।
ਡਲ ਮੈਂ ਰਹਿ ਬੇਨਵਾ ਇੱਕ,
ਖਾਲਸਾ ਜੀ ਡਲ ਦੇ ਵਿੱਚ ਹੀ ਮਹਾਰਾਜ ਜੀ ਦੀ ਫੌਜ ਦੇ ਵਿੱਚ ਹੀ ਇੱਕ ਬੇਨਵਾ ਫਕੀਰ ਵੀ ਰਹਿੰਦਾ ਸੀ। ਇਹ ਬੇਨਵੇ ਫਕੀਰ ਹੁੰਦੇ ਨੇ, ਮਸਤ ਮੌਲੇ ਹੁੰਦੇ ਨੇ ਤੇ ਜਿਵੇਂ ਸੁਥਰੇ ਸ਼ਾਹੀਆਂ ਦੀ ਬਿਰਤੀ ਹੁੰਦੀ ਹੈ, ਏਦਾਂ ਇਹਨਾਂ ਬੇਨਵੇ ਫਕੀਰਾਂ ਦੀ ਬਿਰਤੀ ਹੁੰਦੀ ਹੈ। ਇੱਕ ਬੇਨਵਾ ਫਕੀਰ ਮਹਾਰਾਜ ਜੀ ਦੇ ਦਲ ਦੇ ਵਿੱਚ ਨਾਲ ਨਾਲ ਰਹਿੰਦਾ ਸੀ, ਮੁਸਲਮਾਨ ਫਕੀਰ ਹੈ।
ਇਸ ਦਰਸ਼ਨ ਕੇ ਜਲਦ ਵਿਵੇਕ,
ਸਤਿਗੁਰਾਂ ਦੇ ਦਰਸ਼ਨ ਕਰਨ ਦੀ ਕਾਂਖਾ ਰੱਖ ਕੇ ਮਹਾਰਾਜ ਜੀ ਦੇ ਨਾਲ ਨਾਲ ਹੀ ਰਹਿੰਦਾ ਸੀ। ਜਿੱਥੇ ਸਤਿਗੁਰੂ ਜੀ ਜਾਂਦੇ ਸੀ ਨਾਲ ਨਾਲ ਮਹਾਰਾਜ ਜੀ ਦੇ ਜਾਂਦਾ ਸੀ।
ਪ੍ਰਦਕਸ਼ਨਾ ਜਬ ਭੱਜ ਗਏ ਨੀਕੀ ਰੀਤ ਨਿਹਾਰਤ ਭਇਓ,
ਜਦੋਂ ਭਾਈ ਡਲ ਸਿੰਘ ਯਾਨੀ ਕਿ ਭਾਈ ਡੱਲਾ ਜਦੋਂ ਪਰਕਰਮਾ ਕਰਕੇ ਸਤਿਗੁਰਾਂ ਦੇ ਡੇਰੇ ਦੀ ਦੌੜਿਆ ਸੀ ਨਾ, ਉਦੋਂ ਬੇਨਵੇ ਫਕੀਰ ਨੇ ਰਾਤੀ ਵੇਖ ਲਿਆ ਸੀ, ਉਹ ਜਾਗਦਾ ਸੀ, ਉਸ ਵੇਲੇ ਜਾਗ ਰਿਹਾ ਸੀ, ਉਹਨੇ ਵੇਖ ਲਿਆ ਡੱਲੇ ਨੂੰ ਭੱਜਦੇ ਹੋਏ ਨੂੰ।
ਤਿੰਨ ਗੁਰ ਸਨਮੁਖ ਗਿਰਾ ਉਚਾਰੇ,
ਉਹ ਬੇਨਵਾ ਫਕੀਰ ਮਹਾਰਾਜ ਜੀ ਦੇ ਕੋਲ ਆਇਆ, ਸਨਮੁਖ ਆ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ
ਕਿਤ ਦਰਬਾਰੀ ਕਿਤ ਕਰ ਬਾਰੇ।
ਮਹਾਰਾਜ ਜੀ ਕਹਿੰਦੇ ਕਿੱਥੇ ਦਰਬਾਰੀ ਭਾਈ, ਉਹ ਜਿਹੜਾ ਬੇਨਵਾ ਫਕੀਰ ਸੀ ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਜੀ ਕਿੱਥੇ ਦਰਬਾਰੀ ਤੇ ਕਿੱਥੇ ਕਰਬਾਰੀ।
ਡੱਲਾ ਕਾ ਨਿਮੱਲਾ ਮੱਲਾ ਰਹੋ ਸੰਗ ਅੱਲਾ ਹੀ ਅੱਲਾ।
ਕਹਿੰਦੇ ਡੱਲਾ ਕਿੱਥੇ ਹੈ, ਜਿਹੜਾ ਮੱਲਾ ਨਿਮੱਲਾ ਦਾ ਭਾਵ ਹੈ ਕਿ ਆਪਣੀਆਂ ਸਾਰੀਆਂ ਫੌਜਾਂ ਦੇ ਸਹਿਤ ਨਜ਼ਰ ਨਹੀਂ ਆਉਂਦਾ, ਵੀਰਾਂ ਦੇ ਸਹਿਤ ਨਜ਼ਰ ਨਹੀਂ ਆਉਂਦਾ, ਹੁਣ ਕੇਵਲ ਨਾਲ ਅੱਲਾ ਹੀ ਅੱਲਾ ਹੈ।
ਕਹਿ ਸਿੱਖ ਕਪਟੀ ਬੇਖ ਕੁਢਾਲੇ,
ਕਹਿੰਦੇ ਕਪਟੀ ਸਿੱਖ ਦੇ ਜਿਹਨਾਂ ਨੇ ਕੇਵਲ ਬਾਹਰ ਦਾ ਭੇਖ ਸਿੱਖਾਂ ਵਾਲਾ ਧਾਰਨ ਕੀਤਾ ਹੈ।
ਅੰਤ ਸਮੇਂ ਨਿਭੈ ਨੈ ਨਾਲੇ,
ਅੰਤ ਵੇਲੇ ਨਾਲ ਨਹੀਂ ਨਿਭਣ ਵਾਲੇ, ਇਹ ਨਾਲ ਨਿਭਣ ਵਾਲਿਆਂ ਵਿੱਚੋਂ ਨਹੀਂ ਹਨ।
ਕਿਉਂ ਹੀ ਡੱਲਾ ਕੋਲ ਕੁਚੱਲਾ ਰਹੋ ਏਕ ਅੱਲਾ ਹੀ ਅੱਲਾ।
ਮਹਾਰਾਜ ਜੀ ਕਹਿੰਦੇ ਏਦਾਂ ਹੀ ਇਹ ਡੱਲਾ ਵੀ ਕੂੜਾ ਹੀ ਨਿਕਲਿਆ, ਭੇਖੀ ਨਿਕਲਿਆ ਨਾ, ਫਿਰ ਜਿਹੜਾ ਕੂੜ ਕੁਚੱਲਾ ਹੈ ਹੁਣ ਨਾਲ ਇੱਕ ਅੱਲਾ ਹੀ ਅੱਲਾ ਹੈ, ਇੱਕ ਅੱਲਾ ਹੀ ਅੱਲਾ ਹੈ। ਬੇਨਵਾ ਮਹਾਰਾਜ ਜੀ ਨੇ ਆਖਿਆ ਨਾ ਡੱਲਾ ਨਾ ਮੱਲਾ ਕੌਣ ਹੈ ਬਾਹਰ, ਤੇ ਬੇਨਵਾ ਫਕੀਰ ਕਹਿੰਦਾ ਨਾ ਡੱਲਾ ਨਾ ਮੱਲਾ, ਇੱਕ ਗੁਰੂ ਹੀ ਕੱਲਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕਿਉਂ ਕੱਲਾ, ਗੁਰੂ ਨਾਲ ਅੱਲਾ ਹੀ ਅੱਲਾ। ਗੁਰੂ ਕਿਉਂ ਕੱਲਾ, ਗੁਰੂ ਨਾਲ ਅੱਲਾ ਹੀ ਅੱਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਡੱਲਾ ਵੀ ਕੂੜ ਹੀ ਨਿਕਲਿਆ, ਗੁਰੂ ਦੇ ਨਾਲ ਹੁਣ ਅੱਲਾ ਹੀ ਅੱਲਾ ਹੈ।
ਨਿਭੈ ਕੂੜ ਨਾ ਸੱਚ ਅਗਾਰੇ,
ਮਹਾਰਾਜ ਜੀ ਕਹਿੰਦੇ ਜਿਹੜਾ ਕੂੜ ਹੈ ਇਹ ਨੀ ਨਿਭਦਾ, ਅੱਗੇ ਤਾਂ ਸੱਚ ਹੀ ਨਿਭਦਾ ਹੈ।
ਫਸੇ ਮੋਹ ਸੁਤ ਬੰਦ ਪਨਾਰੇ,
ਮਹਾਰਾਜ ਜੀ ਕਹਿੰਦੇ ਆਪਣੇ ਮੋਹ ਦੇ ਵਿੱਚ ਘਰ ਵਾਲੀ ਦੇ ਪੁੱਤਰਾਂ ਦੇ ਪਰਿਵਾਰਾਂ ਦੇ ਮੋਹ ਵਿੱਚ ਫਸੇ ਹੋਏ ਹਨ।
ਭਾਗੇ ਉਹ ਡੱਲਾ ਤਾਉ ਨਾ ਚੱਲਾ ਸੰਗ ਰਿਹੋ ਅੱਲਾ ਹੀ ਅੱਲਾ।
ਮਹਾਰਾਜ ਜੀ ਕਹਿੰਦੇ ਡੱਲਾ ਭੱਜ ਗਿਆ, ਸਾਡਾ ਤਾਉ ਨਹੀਂ ਚੱਲ ਸਕਿਆ, ਸਾਡੇ ਨਾਲ ਹੁਣ ਅੱਲਾ ਹੀ ਅੱਲਾ, ਇੱਕ ਖੁਦਾ ਹੀ ਖੁਦਾ, ਪਰਮੇਸ਼ਰ ਹੀ ਹੈ ਪਰਮੇਸ਼ਰ।
ਗੁਰ ਕਹਿ ਸੁਣ ਗੁਰ ਕਹਿਓ ਜਾਹੋ ਏ ਡੱਲਾ ਆਪੇ ਭਾਗਿਓ ਉਰ ਤਰਥੱਲਾ।
ਪੀਰ ਨੇ ਬਚਨ ਕਹੇ ਤੇ ਮਹਾਰਾਜ ਜੀ ਵੀ ਬੋਲੇ, ਕਹਿੰਦੇ ਸੁਣ ਵੇ ਡੱਲਿਆ ਜਾ, ਤੂੰ ਆਪੇ ਭਾਗੇ ਔਰ ਥਰਥੱਲਾ, ਆਪਣੇ ਹਿਰਦੇ ਵਿੱਚ ਥਰਥੱਲੀ ਭਾਵ ਧਾਰਨ ਕਰਕੇ ਭਾਵ ਡਾਵਾਂ ਡੋਲ ਹੋ ਕੇ ਤੂੰ ਆਪ ਹੀ ਭੱਜ ਗਿਆ ਹੈ।
ਗਿਤਰੈ ਸਦਾ ਥਲ ਪੀਰ,
ਤੂੰ ਤਾਂ ਮੰਗਦਾ ਸੀ ਕਿ ਗੁਰੂ ਸਾਹਿਬ ਮੈਨੂੰ ਆਪਣੇ ਜਗ੍ਹਾ ਦੇ ਦਿਓ ਚਰਨਾਂ ਵਿੱਚ, ਸਾਡੇ ਕੋਲ ਜਗ੍ਹਾ ਰੋਜ਼ ਮੰਗਦਾ ਸੀ।
ਪਰੀ ਤੇਰੇ ਪਰ ਪੀਰ,
ਕੀ ਹੋ ਗਿਆ ਡੱਲਿਆ, ਅੱਜ ਤੈਨੂੰ ਅੱਜ ਜਗ੍ਹਾ ਦੇਣ ਲੱਗੇ ਸੀ ਤੇ ਭੱਜ ਗਿਆ ਤੂੰ ਆਪੇ ਹੀ। ਹੁਣ ਤਾਂ ਹੀ ਮੰਗਦਾ ਸੀ, ਅੱਜ ਜਗ੍ਹਾ ਦੇਣ ਲੱਗੇ ਆ ਤੇ ਆਪੇ ਭੱਜ ਗਿਆ। ਤੇਰੇ ਤੇ ਇਹੋ ਜਿਹੀ ਕਿਹੜੀ ਭੀੜ ਪੈ ਗਈ, ਕਿਹੜਾ ਇਹੋ ਜਿਹਾ ਔਖਾ ਸਮਾਂ ਪੈ ਗਿਆ ਡੱਲਿਆ ਕਿ ਤੈਨੂੰ ਸਾਡਾ ਸਾਥ ਛੱਡ ਕੇ ਭੱਜਣਾ ਪਿਆ।
ਇੱਕ ਦਿਸ਼ ਦੇਖਤ ਪ੍ਰਭੂ ਉਚਾਰਾ,
ਇੱਕ ਪਾਸੇ ਵੇਖ ਕੇ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ,
ਤੇ ਕੌਣ ਸੇ ਕੀਤ ਤਿਆਰਾ।
ਮਹਾਰਾਜ ਜੀ ਕਹਿੰਦੇ ਭਾਈ ਕੌਣ ਕੌਣ ਹੈ ਇੱਧਰ, ਕਿਸਨੇ ਤਿਆਰੀ ਕੀਤੀ ਹੋਈ ਹੈ। ਇੱਕ ਪਾਸੇ ਮਹਾਰਾਜ ਜੀ ਨੇ ਵੇਖਿਆ ਵੀ ਇੱਧਰ ਕੌਣ ਖੜਾ ਹੈ।
ਸਿੰਘ ਮਜਾ ਲਿਆ ਫੀਮੀ ਏਕ, ਸੁਣ ਬੋਲਿਓ ਸੰਗ ਜਲਦ ਬਵੇਕ।
ਮਹਾਰਾਜ ਜੀ ਨੇ ਵੇਖਿਆ ਨਾ ਵੀ ਡੱਲਾ ਚਲਾ ਗਿਆ। ਇੱਕ ਪਾਸੇ ਮਹਾਰਾਜ ਜੀ ਨੇ ਆਖਿਆ ਵੀ ਇੱਧਰ ਕੌਣ ਖੜਾ। ਹਨੇਰਾ ਸੀ ਨਾ ਰਾਤ ਦਾ, ਤੇ ਮਾਝੇ ਦਾ ਇੱਕ ਸਿੱਖ ਸੀ, ਪਰ ਹੈ ਸੀ ਉਹ ਅਫੀਮੀ, ਅਫੀਮ ਖਾਣ ਵਾਲਾ, ਤੇ ਉਹ ਨਸ਼ੇੜੀ ਸੀ, ਰਹਿੰਦਾ ਸਤਿਗੁਰਾਂ ਦੇ ਨਾਲ ਸੀ। ਉਹ ਖੜਾ ਸੀ ਮਹਾਰਾਜ ਜੀ ਦੇ ਨੇੜੇ।
ਸੁਣ ਬੋਲਿਓ ਸੰਗ ਜਲਦ ਬਵੇਕ,
ਉਹ ਬੋਲਿਆ ਮਹਾਰਾਜ ਸੱਚੀ ਪਾਤਸ਼ਾਹ ਨੂੰ ਕਹਿਣ ਲੱਗਾ।
ਸਭ ਮਲਵਈ ਭੱਜ ਕੇ ਗਏ,
ਕਹਿਣ ਲੱਗਾ ਮਹਾਰਾਜ ਮਲਵਈ ਭੱਜ ਗਏ ਨੇ ਸਾਰੇ। ਉਹ ਮਜੈਲ ਸੀ ਨਾ, ਤੇ ਮਾਝੇ ਮਲਵਈਆਂ ਦੀ ਓਦਾਂ ਹੀ ਆਪਸ ਵਿੱਚ ਖੜਕਦੀ ਹੈ। ਉਹ ਕਹਿਣ ਲੱਗਾ ਜੀ ਮਲਵਈ ਤਾਂ ਮਹਾਰਾਜ ਸਾਰੇ ਨੱਠ ਗਏ ਨੇ, ਦੌੜ ਗਏ ਨੇ,
ਮਾਝੇ ਕੇ ਮਾਰੇ ਥਿਰ ਥੇ।
ਮਹਾਰਾਜ ਜਿਹੜੇ ਮਾਝੇ ਦੇ ਮਜੈਲ ਮਾੜੇ ਨੇ ਉਹ ਰਹਿ ਗਏ ਨੇ, ਜਿਹੜੇ ਮਾਝੇ ਦੇ ਮਾੜੇ ਜੇ ਮਜੈਲ ਨੇ ਮੇਰੇ ਵਰਗੇ ਅਫੀਮ ਚੀਜ਼ੇ ਵਰਗੇ, ਮਹਾਰਾਜ ਉਹ ਰਹਿ ਗਏ ਹਨ।
ਕਹਿਓ ਗੁਰੂ ਮਜੈਲ ਨੇ ਮਾੜੇ।
ਮਹਾਰਾਜ ਜੀ ਕਹਿੰਦੇ, ਸਤਿਗੁਰੂ ਜੀ ਕਹਿੰਦੇ ਨਾ ਬਈ ਮਜੈਲ ਕਿਉਂ ਮਾੜੇ ਨੇ, ਮਜੈਲ ਮਾੜੇ ਨਹੀਂ,
ਦੇਸ਼ ਮਾਲਵੇ ਕੇ ਹੋਏ ਲਾੜੇ।
ਇਹਦਾ ਮਾਲਵੇ ਦੇ ਦੇਸ਼ ਦੇ ਮਲਵਈਆਂ ਦੇ ਲਾੜੇ ਹੋਣਗੇ, ਇਹ ਕਿਉਂ ਮਾੜੇ ਨੇ ਮਾਝੇ ਦੇ। ਇਹ ਦਸਵੇਂ ਪਾਤਸ਼ਾਹ ਦੇ ਬਚਨ ਬੜੇ ਫਲੀਭੂਤ ਵੀ ਹੋਏ। ਬਹੁਤ ਸਾਰੇ ਮਾਝੇ ਦੇ ਸਿੰਘ ਜਿਹੜੇ ਨੇ ਉਹ ਮਾਲਵੇ ਦੇ ਇਲਾਕੇ ਚ ਵਿਆਹੇ ਹੋਏ ਨੇ। ਇਹ ਕੋਈ ਸਰਾਪ ਨਹੀਂ ਸੀ ਦਿੱਤਾ ਮਹਾਰਾਜ ਜੀ ਨੇ, ਇਹ ਮਹਾਰਾਜ ਜੀ ਨੇ ਸਾਂਝ ਪਾਈ ਸੀ ਕਿ ਮਾਝੇ ਤੇ ਮਾਲਵੇ ਦੀ ਆਪਸ ਵਿੱਚ ਸਾਂਝ ਬਣੀ ਰਹੇ, ਧੜੇ ਬੰਦੀਆਂ ਨਾ ਬਣਨ, ਕਿਤੇ ਆਪੋ ਵਿੱਚ ਇਹ ਧੜੇ ਬੰਦੀਆਂ ਬਣਾ ਲੈਣ ਵੀ ਅਸੀਂ ਮਜਾਇਲ ਆ, ਤੁਸੀਂ ਮਲਵਈ ਹੋ, ਤੁਸੀਂ ਦੁਆਬੀਏ ਹੋ। ਸਾਰਿਆਂ ਦੀ ਆਪਸੀ ਸਾਂਝ ਬਣਾਉਣ ਵਾਸਤੇ ਮਹਾਰਾਜ ਜੀ ਕਹਿੰਦੇ ਮਾੜੇ ਮਾਝੇ ਦੇ ਮਾੜੇ ਕਿਉਂ, ਇਹ ਤਾਂ ਮਾਲਵੇ ਦੇ ਲਾੜੇ ਹਨ।
ਔਰ ਚੜਨ ਤਿਆਰੀ ਕਰਵਾਏ,
ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਔਰ ਇਹ ਬਚਨ ਕਰਕੇ ਹੁਕਮ ਕੀਤਾ ਵੀ ਤਿਆਰੀ ਕਰੋ, ਇੱਥੋਂ ਅੱਗੇ ਚਾਲਾ ਪਾਈਏ।
ਲੀਨ ਪਾਏ ਆਏ ਲੀਨ ਮਨਵਾਏ,
ਮਹਾਰਾਜ ਜੀ ਦੇ ਘੋੜੇ ਤੇ ਕਾਠੀ ਪਾ ਕੇ ਸੇਵਾਦਾਰ ਘੋੜਾ ਲੈ ਆਇਆ।
ਕੁਸ ਦੁਆਦਿਸ਼ ਕੀ ਡੇਰਾ,
ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਤਕਰੀਬਨ ਦਸ ਯਾਨੀ ਕਿ 12 ਕੋ ਪੈਂਡਾ ਹੋਰ ਇੱਥੋਂ ਤੈਅ ਕੀਤਾ।
ਨੋਹਰ ਨਗਰ ਬਸੈ ਬਹੁ ਤੇਰਾ,
ਮਹਾਰਾਜ ਜੀ ਨੋਹਰ ਨਗਰ ਵਿੱਚ ਆ ਗਏ। ਨੋਹਰ ਨਗਰ ਜਿਹੜਾ ਬੜਾ ਵੱਡਾ ਨਗਰ ਵਸਦਾ ਸੀ ਉਸ ਸਮੇਂ, ਬੜਾ ਵਿਸ਼ਾਲ ਨਗਰ ਵਸਦਾ ਨੋਹਰ, ਇੱਥੇ ਮਹਾਰਾਜ ਜੀ ਚੱਲ ਕੇ ਆਏ ਨੇ ਸਰਸੇ ਤੋਂ।
ਸੈਨਾ ਸਹਿਤ ਵਹੀਰ ਮਿਸਾਲਾ,
ਮਹਾਰਾਜ ਜੀ ਦੀ ਸੈਨਾ ਸਹਿਤ ਜਿੰਨਾ ਮਹਾਰਾਜ ਜੀ ਦਾ ਵਹੀਰ ਹੈ ਸਾਰਾ ਪਹੁੰਚਿਆ ਹੈ।
ਆਨ ਸਿਵਰ ਸਭੋਂ ਤੈ ਘਾਲਾ,
ਸਭ ਨੇ ਨੋਹਰ ਪਿੰਡ ਦੇ ਵਿੱਚ ਆ ਕੇ ਸਤਿਗੁਰਾਂ ਦੇ ਕੋਲ ਡੇਰਾ ਕੀਤਾ ਹੈ।
ਸਤਿਗੁਰ ਬੈਠੇ ਸਹਿਜ ਸੁਭਾਏ,
ਮਹਾਰਾਜ ਜੀ ਸਹਿਜ ਸੁਭਾਏ ਕਲਗੀਧਰ ਪਾਤਸ਼ਾਹ ਜੀ ਬੈਠੇ ਸਨ।
ਇੱਕ ਸਿੰਘਪੁਰ ਵਿੱਚ ਬਿਠਾਏ,
ਇੱਕ ਸਿੰਘ ਨੂੰ ਮਹਾਰਾਜ ਜੀ ਨੇ ਨੌਰ ਪਿੰਡ ਦੇ ਵਿੱਚ ਭੇਜਿਆ।
ਕਿਸ਼ਨ ਲਾਲ ਦਿਜੇ ਥਲ ਧਾਮੋ,
ਮਹਾਰਾਜ ਜੀ ਕਹਿੰਦੇ ਭਾਈ ਇਸ ਪਿੰਡ ਚ ਇੱਕ ਪੰਡਿਤ ਰਹਿੰਦਾ ਕਿਸ਼ਨ ਲਾਲ, ਉਹਦਾ ਨਾਮ ਹੈ।
ਲਿਆਓ ਬੁਲਾਏ ਬੂਝਵੇ ਕਾਮੋ,
ਲਿਆਓ ਉਹਨੂੰ ਪੁੱਛ ਲੈ ਕੇ ਆਓ ਬੁਲਾ ਕੇ ਸਾਡੇ ਕੋਲ, ਉਹਦੇ ਕੋਲੋਂ ਅਸੀਂ ਕੁਝ ਪੁੱਛਣਾ ਹੈ।
ਜੋਤਿਸ਼ ਵਿਦਿਆ ਵਿਖੇ ਪ੍ਰਵੀਨ,
ਸੁਣਿਆ ਵੀ ਬੜਾ ਵੱਡਾ ਜੋਤਿਸ਼ੀ ਹੈ, ਜੋਤਿਸ਼ ਵਿਦਿਆ ਵਿੱਚ ਬੜਾ ਪ੍ਰਵੀਨ ਤੇ ਸਿਆਣਾ ਹੈ।
ਪੂਰਬ ਦਿਸ਼ਪੁਰ ਮੈਂ ਘਰ ਚੀਨ,
ਉਹਦਾ ਨੌਰ ਪਿੰਡ ਦੀ ਪੂਰਬੀ ਦਿਸ਼ਾ ਵਾਲੇ ਪਾਸੇ ਘਰ ਹੈ, ਉਹਨੂੰ ਸੱਦ ਕੇ ਲਿਆਓ ਸਾਡੇ ਕੋਲ।
ਸੁਣ ਗੁਰ ਤੇ ਤਾਛਿਨ ਤਿਕ ਗਇਓ, ਜਾਏ ਜੋਤੀ ਲਿਆਵਤ ਬਇਓ।
ਇਹ ਸੁਣ ਕੇ ਮਹਾਰਾਜ ਜੀ ਦਾ ਸਿੱਖ ਗਿਆ, ਤੇ ਜਿਹੜਾ ਕਿਸ਼ਨ ਲਾਲ ਨਾਮ ਦਾ ਪੰਡਿਤ ਸੀ ਉਹਨੂੰ ਸਿੱਖ ਬੁਲਾ ਕੇ ਮਹਾਰਾਜ ਜੀ ਕੋਲ ਲੈ ਕੇ ਆਇਆ।
ਆਸ਼ਕ ਬਾਦ ਦੀਨ ਡਿਗ ਬੈਠਾ,
ਪੰਡਤ ਆਇਆ ਆ ਕੇ ਸਤਿਗੁਰਾਂ ਦੇ ਚਰਨਾਂ ਚ ਨਮਸਕਾਰ ਕਰਕੇ ਬੈਠਾ ਹੈ।
ਇਹ ਮਿਲਿਓ ਪੂਰਬ ਮਿਲ ਜੈਸਾ,
ਇੱਦਾਂ ਆ ਕੇ ਸਤਿਗੁਰਾਂ ਨੂੰ ਮਿਲਿਆ ਮਾਨੋ ਜਿਵੇਂ ਪਹਿਲਾਂ ਵੀ ਮਿਲਿਆ ਹੋਵੇ, ਯਾਨੀ ਕਿ ਇਹਦੇ ਨਾਲ ਮਹਾਰਾਜ ਜੀ ਦੀ ਪ੍ਰੀਤ ਸੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਪ੍ਰੀਤ ਰੱਖਦਾ ਸੀ, ਕੋਈ ਇਹਦੇ ਪੂਰਬਲੇ ਜਨਮਾਂ ਦੇ ਭਾਗ ਚੰਗੇ ਸਨ ਕਿ ਇਹਨੂੰ ਘਰੋਂ ਸੱਦ ਕੇ ਮਹਾਰਾਜ ਜੀ ਇਹਦੇ ਤੇ ਬਖਸ਼ਿਸ਼ ਕਰ ਰਹੇ ਹਨ।
ਸਤਿਗੁਰ ਪਾਖੇ ਉਹ ਪ੍ਰਸ਼ਨ ਪਛਾਣੋ,
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਸਾਡਾ ਜਿਹੜਾ ਪ੍ਰਸ਼ਨ ਆ ਉਹ ਪਛਾਣੋ।
ਕਿ ਮੋ ਬੁਲਾਇਓ ਜਾਨ ਬਖਾਨੋ।
ਦੱਸੋ ਤੁਹਾਨੂੰ ਅਸੀਂ ਕਿਉਂ ਬੁਲਾਇਆ ਭਲਾ? ਮਹਾਰਾਜ ਜੀ ਕਹਿੰਦੇ ਪੰਡਿਤ ਜੀ ਦੱਸੋ ਤੁਹਾਨੂੰ ਅਸੀਂ ਕਿਉਂ ਸੱਦਿਆ ਭਲਾ, ਕਿਉਂ ਬੁਲਾਇਆ?
ਸੁਣ ਪ੍ਰਭ ਤੇ ਦਿਜ ਲਗਨ ਵਿਚਾਰਾ।
ਇਹ ਸੁਣ ਕੇ ਪੰਡਿਤ ਵੀ ਜਿਹੜਾ ਸੀ ਉਹ ਸਾਧਨਾ ਵਾਲਾ ਸੀ, ਉਹ ਪਖੰਡੀ ਜੋਤਸ਼ੀ ਨਹੀਂ ਸੀਗਾ ਜਿਹੜੇ ਪਖੰਡ ਕਰਕੇ ਲੋਕਾਂ ਨੂੰ ਲਗਨ ਸ਼ਗਨ ਦੱਸਦੇ ਨੇ, ਸਾਧਨਾ ਵਾਲਾ ਸੀ। ਜਦੋਂ ਮਹਾਰਾਜ ਜੀ ਨੇ ਪੁੱਛਿਆ ਨਾ ਵੀ ਦੱਸ ਭਲਾ ਤੈਨੂੰ ਕਿਉਂ ਸੱਦਿਆ ਸੀ ਆਪਣੇ ਕੋਲ, ਤੇ ਉਹਨੇ ਸਾਰੀ ਗੱਲ ਚੰਗੀ ਤਰ੍ਹਾਂ ਵਿਚਾਰੀ ਹੈ।
ਗ੍ਰਹਿ ਨਿਬਲ ਅਬਲ ਕੋ ਨਿਰਧਾਰਾ।
ਉਹਨੇ ਸਾਰੀ ਗੱਲ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਸ਼ੁਭ ਸ਼ੁਭ ਵਿਚਾਰੀ ਹੈ।
ਮੂਕ ਪ੍ਰਸ਼ਨ ਕੋ ਭਲੇ ਪਛਾਣਾ।
ਮਹਾਰਾਜ ਜੀ ਨੇ ਜਿਹੜਾ ਸਵਾਲ ਇਹਨੂੰ ਪੁੱਛਿਆ ਨਹੀਂ ਹੈ ਕਿ ਕੀ ਪੁੱਛਣਾ ਚਾਹੁੰਦੇ ਨੇ, ਉਹ ਗੱਲ ਇਹਨੇ ਸਾਰੀ ਜਾਣ ਲਈ ਮਹਾਰਾਜ ਜੀ ਦੀ।
ਸਤਿਗੁਰ ਕੇ ਸੰਗ ਬਖਾਨਾ।
ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੋਲਿਆ, ਪੰਡਿਤ ਕਿਸ਼ਨ ਲਾਲ ਮਹਾਰਾਜ ਜੀ ਨੂੰ ਕਹਿਣ ਲੱਗਾ,
ਰਾਵਰ ਕੇਰ ਮਨੋਰਥ ਜੋ ਮਿਲਵੇ ਹਿਤ ਤੁਰਕੇ ਸ਼ਿਰ ਸੋ।
ਕਹਿਣ ਲੱਗਾ ਸਤਿਗੁਰੂ ਜੀ ਤੁਹਾਡੇ ਮਨ ਦਾ ਫੁਰਨਾ, ਤੁਸੀਂ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣਾ ਚਾਹੁੰਦੇ ਹੋ। ਮੈਨੂੰ ਏਦਾਂ ਜਾਪਦਾ ਕਿ ਤੁਸੀਂ ਚਾਹੁੰਦੇ ਹੋ ਔਰੰਗਜ਼ੇਬ ਬਾਦਸ਼ਾਹ ਨੂੰ ਮਿਲਣਾ।
ਪੁਨ ਗੁਰ ਕਹਿਓ ਤਾਏ ਸਨ ਮੇਲਾ, ਹੋਏ ਕਿ ਨਹੀਂ ਬਤਾਓ ਤੁਹਿਲਾ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਚਲੋ ਇਹ ਦੱਸੋ ਵੀ ਸਾਡਾ ਔਰੰਗਜ਼ੇਬ ਨਾਲ ਮੇਲ ਹੋਵੇਗਾ ਕਿ ਨਹੀਂ ਭਲਾ, ਚਲੋ ਇੰਨਾ ਹੀ ਦੱਸ ਦਿਓ ਕਿ ਸਾਡਾ ਬਾਦਸ਼ਾਹ ਦੇ ਨਾਲ ਔਰੰਗਜ਼ੇਬ ਦੇ ਨਾਲ ਮੇਲ ਹੋਵੇਗਾ ਜਾਂ ਨਹੀਂ ਹੋਵੇਗਾ।
ਸੁਣ ਦਿਜਨੀ ਕਰ ਗਣਤ ਵਿਚਾਰਾ।
ਸੁਣ ਕੇ ਫਿਰ ਜੋਤਸ਼ੀ ਨੇ ਵਿਚਾਰ ਕੀਤੀ,
ਗ੍ਰਹਿ ਲਗਨ ਸਕਲ ਨਿਰਧਾਰਾ।
ਇਹਨੇ ਸਾਰੀ ਭਲੀ ਪ੍ਰਕਾਰ ਨਾਲ ਵਿਚਾਰ ਕੀਤੀ ਜਿਹੜੇ ਲਗਨ ਆਦਿਕ ਇਹਨੂੰ ਆਉਂਦੇ ਸਨ।
ਸ਼੍ਰੀ ਗੁਰੂ ਤੁਮਰੋ ਮੇਲ ਨਾ ਬਣੈ, ਡਿਗ ਨਾ ਪਹੁੰਚੋ ਤੇ ਮ੍ਰਿਤ ਹਨੈ।
ਪੰਡਿਤ ਕਿਸ਼ਨ ਲਾਲ ਕਹਿਣ ਲੱਗਾ ਸਤਿਗੁਰੂ ਜੀ ਔਰੰਗਜ਼ੇਬ ਬਾਦਸ਼ਾਹ ਨਾਲ ਤੁਹਾਡਾ ਮੇਲ ਨਹੀਂ ਹੋਵੇਗਾ, ਕਿਉਂਕਿ ਜਦੋਂ ਤੁਸੀਂ ਉਹਦੇ ਨੇੜੇ ਪਹੁੰਚੋਗੇ ਤੁਹਾਡਾ ਉਹਦੇ ਕੋਲ ਜਾਣ ਤੋਂ ਪਹਿਲਾਂ ਹੀ ਔਰੰਗਜ਼ੇਬ ਬਾਦਸ਼ਾਹ ਦੀ ਮੌਤ ਹੋ ਜਾਏਗੀ। ਔਰੰਗਜ਼ੇਬ ਬਾਦਸ਼ਾਹ ਤੁਹਾਡਾ ਉੱਥੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਹੀ ਉਹ ਮਰ ਮੁੱਕ ਜਾਏਗਾ।
ਤਿਸ ਕੋ ਪੁੱਤਰ ਹੋਏ ਮਨ ਦੀਨ।
ਹਾਂ, ਪਰ ਉਹਦਾ ਔਰੰਗਜ਼ੇਬ ਦਾ ਜਿਹੜਾ ਪੁੱਤਰ ਹੈ ਉਹ ਆਪਣੇ ਮਨ ਚ ਦੀਨ ਪੁਣਾ ਧਾਰਨ ਕਰਕੇ
ਮਿਲੇ ਆਪ ਕੋ ਮੈਂ ਮਨ ਚੀਨ,
ਜਰੂਰ ਤੁਹਾਨੂੰ ਮਿਲੇਗਾ ਇਹ ਮੈਨੂੰ ਸਮਝ ਆਉਂਦੀ ਹੈ। ਔਰੰਗਜ਼ੇਬ ਨਹੀਂ ਮਿਲ ਪਾਏਗਾ, ਉਹ ਤਾਂ ਮਰ ਜਾਏਗਾ ਪਹਿਲਾਂ ਹੀ, ਉਹਦਾ ਲੜਕਾ ਜਰੂਰ ਆਪ ਜੀ ਨੂੰ ਆ ਕੇ ਮਿਲੇਗਾ।
ਸੁਣ ਸਤਿਗੁਰ ਦਿਜ ਕੇ ਬਚ ਸਾਚੇ।
ਮਹਾਰਾਜ ਜੀ ਜਾਣੀ ਜਾਣ ਜਾਣਦੇ ਤਾਂ ਸਭ ਕੁਝ ਸਨ, ਅੰਤਰਜਾਮੀ ਨੇ, ਪੰਡਿਤ ਨੇ ਵੀ ਪੂਰੀ ਗੱਲ ਜਿਹੜੀ ਆ ਉਹ ਸਹੀ ਦੱਸੀ। ਮਹਾਰਾਜ ਜੀ ਬੜੇ ਖੁਸ਼ ਹੋਏ, ਆਖਿਆ ਪੰਡਿਤ ਜੀ ਵਾਕਈ ਤੁਸੀਂ ਜਿਹੜਾ ਸਾਡਾ ਸਵਾਲ ਸੀ ਉਹਦਾ ਜਵਾਬ ਸਹੀ ਦਿੱਤਾ ਹੈ।
ਭਈ ਪ੍ਰਸੰਨ ਕਿਰਪਾ ਰਸ ਰਾਚੇ।
ਇੱਕ ਬਹਾਨਾ ਸੀ ਉਹਦੇ ਕੋਲੋਂ ਪੁੱਛਣ ਦਾ। ਦਰਅਸਲ ਮਹਾਰਾਜ ਜੀ ਨੇ ਪੰਡਿਤ ਕਿਸ਼ਨ ਲਾਲ ਨੂੰ ਆਪਣੇ ਕੋਲ ਸੱਦਿਆ ਉਹਦੇ ਤੇ ਕਿਰਪਾ ਕਰਨ ਵਾਸਤੇ, ਉਹਦੇ ਤੇ ਦਇਆ ਕਰਨ ਵਾਸਤੇ ਸੱਦਿਆ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਡਿਤ ਦੇ ਕੋਈ ਪੂਰਵਲੇ ਕਰਮ ਚੰਗੇ ਸਨ ਉਹਦੇ ਤੇ ਕਿਰਪਾ ਕੀਤੀ ਆ, ਰਹਿਮਤ ਕੀਤੀ ਹੈ।
ਕਰਿਓ ਬਿਲੋਕਨ ਤੇਜ ਕਾਲਾ, ਕਰ ਦੀਨੋ ਸੋ ਬਿਪਰ ਨਿਹਾਲਾ।
ਜਦੋਂ ਮਹਾਰਾਜ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਵੇਖਿਆ ਨਾ ਪੰਡਿਤ ਕਿਸ਼ਨ ਲਾਲ ਵੱਲ, ਵੇਖਣ ਦੀ ਦੇਰੀ ਸੀ, ਪੰਡਿਤ ਨੂੰ ਮਹਾਰਾਜ ਜੀ ਨੇ ਨਿਹਾਲ ਨਿਹਾਲ ਕਰਕੇ ਰੱਖ ਦਿੱਤਾ, ਵੇਖਦਿਆਂ ਹੀ ਨਿਹਾਲ ਕਰਕੇ ਰੱਖ ਦਿੱਤਾ।
ਮਹਿਮਾ ਜਾਣ ਪਰਨ ਪਗ ਚਾਹਾ।
ਮਹਾਰਾਜ ਜੀ ਦੀ ਮਹਿਮਾ ਜਾਣ ਕੇ ਹੁਣ ਪੰਡਿਤ ਸਤਿਗੁਰਾਂ ਦੇ ਚਰਨੀ ਪੈਣਾ ਚਾਹੁੰਦਾ ਹੈ।
ਕਰਿਓ ਅਟਾਵਨ ਸ਼੍ਰੀ ਪ੍ਰਭ ਤਾਹਾ।
ਮਹਾਰਾਜ ਜੀ ਨੇ ਇਹਨੂੰ ਰੋਕ ਦਿੱਤਾ ਪੰਡਿਤ ਨੂੰ,
ਕਹਿਤ ਭਇਓ ਦੁਇ ਘੜੀ ਦਰਸ ਤੇ ਕਰਿਓ ਕਿਰਤਾਰਤ ਮਾਰਚਤੇ।
ਕਹਿਣ ਲੱਗਾ ਸਤਿਗੁਰੂ ਜੀ ਕੇਵਲ ਦੋ ਘੜੀਆਂ ਆਪ ਜੀ ਦੇ ਦਰਸ਼ਨ ਕੀਤੇ ਨੇ, ਇਹਨਾਂ ਦੋ ਘੜੀਆਂ ਦੇ ਦਰਸ਼ਨਾਂ ਵਿੱਚੋਂ ਹੀ ਆਪ ਜੀ ਨੇ ਮੈਨੂੰ ਕਿਰਤਾਰਥ ਕਰ ਦਿੱਤਾ ਹੈ।
ਜੇ ਤੁਮ ਮਾਸ ਬਰਸ ਲਗ ਬਾਤੇ ਕਹਾ ਹਜ਼ਾਰੋ ਸੁਮਤ ਪ੍ਰਕਾਸ਼ੇ।
ਮਹਾਰਾਜ ਜੀ ਜਿਹੜੇ ਤੁਹਾਡੇ ਨਾਲ ਮਹੀਨਾ ਸਾਲਾਂ ਦੇ ਸਮਿਆਂ ਦੇ ਨਾਲ ਰਹਿੰਦੇ ਹੋਣਗੇ, महाराज मेरे तो दो घड़िया विच ही अंदर प्रकाश हो गया, केवल दो घड़िया दर्शन किए ने। महाराज जेडे तुहाडे नाल महीना महीना रहिंदे होणगे, साल साल रहिंदे होणगे, उहनां दे अंदर तां महाराज फिर बड़ा सुमत प्रकाश हो जांदी होवेगी, उह तां फिर बड़े ज्ञानवान हो जांदे होणगे।
सुन गुर कहियो ना शरदा होए या ते पयो किरतार्थ कोए।
महाराज जी सुन के कहंदे पंडित जी गल शरदा दी है, कोई शरदा भावना धार के आ जाए ते एक घड़ी दे विच ही किरतार्थ हो जांदा, सुमत प्रकाश हो जांदी उहदे अंदर, ते कई शरदा तो विहूणा होवे उह भावें सालां बद्धी नाल रही जावे तां वी उवें दा उवें ही रहिंदा। इस करके किसे विरले शरधालू दे हिरदे विच ही कोई विरला हुंदा जिहदे अंदर सुमत दा प्रकाश होवे।
इसी बात पर सुनो कहानी।
महाराज जी कहंदे चलो पंडित जी तुहानू एक कहानी सुनाईए इसे गल दे उत्ते।
पर जहाज ले सोज मानी।
और महाराज जी कहंदे इहदी कहानी दा जिहड़ा तात्पर्य आ उह तैनू सारा समझाउंदे हां नाल। कहंदे इक बाणिया सी, उन्हें बहुत ज्यादा भारी समान इकट्ठा किया ते एक जहाज ते भर लिया।
गयो बनक टापू ते मैं ता।
वो एक वड्डे टापू ते गया व्यापार करन वास्ते।
ओ मैक प्राप्त न जा।
जेडे टापू ते वो गया उस टापू ते ना ही कोई गां सी ते ना ही कोई मज सी, यानी कि उत्थे दुध नहीं सी हुंदा, गऊ ते मज आदक उत्थे नहीं सी, इहो जे टापू ते गया वो व्यापार करन लई।
एक गो इने जहाज चढ़ाए।
बाणिया सियाणा सी, उन्हें आख्या भी चलो एक गां नाल सवार कर लेने उस टापू ते ले जाण वास्ते। उन्हें एक गऊ नाल टापू ते छड्डण वास्ते जहाज ते सवार करके लै लई।
मैं पीवने ते निकट रखाए।
उन्हें आख्या भी उत्थे टापू ते दुध नहीं हुंदा ते चलो गां नाल लै लैने, उत्थे जाके रहना पैंदा नाले, चलो दुध होवेगा दुध पी लिया करांगे, ते गऊ ने अपने नाल लै लई।
पायो टापू मैं व्यवहार।
उत्थे टापू ते पहुंचया, उत्थे जाके ने व्यापार करना शुरू कीता।
मैं एक बनक सखा किए प्यार।
उत्थे एक बाणिया एदा मित्र बन गया, होर एक होर बाणिया व्यापारी एदा मित्र बन गया।
इन अपने कर करियो आहारा।
उहदे वास्ते ने अपने उहदे घर विच इहने अपने भोजन कीता।
आदर सहते चाहे उदारा।
उहने भोजन चकाया बड़े प्यार नाल इहनू घर बुला के।
जिसने इसको बोल पटायो।
उहने इहनू कह के भेजिया।
पायस भोजन भलो खवायो।
उह कहण लगा वी तुसी मैनू बड़ा वधिया खीर दा भोजन खवाया है।
नाची तो अचरज पयो।
कहिंदा हैरानी इस गल दी है वी एदां दी मैं भोजन पहला, क्योंकि दुध नहीं सी ना हुंदा उत्थे, इहने गऊ लियांदी सी नाल, इहने खीर बना के खवा दित्ती उहनू। उहने सुनेहा भेजिया कहिंदा अपने इस मित्र नू, कहिंदा मैं एदां दा भोजन कदे पहला नहीं खादा जो तू खवाया है।
ये क्या ऐस भोजन कयो।
उहने पुछिया वी है की सी जो मैनू तू खवाया है।
सो मुझ देओ करे हम नीत।
उह वी मैनू दे एदां दा भोजन मैं भी बनाया करां रोज।
ए आहार रखावत चीत।
ए ता बड़ा बढ़िया आहार सी, बड़ी बढ़िया पायस खीर सी जड़ी तू मैनू खवाई है।
सुनत बनक तेनू तो दीन।
ए सुन के बाणिए ने गऊ ओनू दे दित्ती, कहदा आ लै गऊ तू रख लै, एदा दुध चोलिया करी ते एदे दुध नाल ओ खीर तैयार हुंदी है।
दुग्ध देत ए लियो सुचीन।
ए दुध देंदी है ते दुध एदे कोलो लै लिया करी।
देके गऊ जहाज चलायो।
ए गऊ जांदिया जांदिया जान वेले जदों जान लगा ना गऊ ओनू दे गया, पर ए दसना भुल गया वी चोणी किवें है, ओ धार किवें कढ़णी है गऊ दी, ओ दसना जांदिया भुल गया, ते बछड़ा भी सी नाल, गऊ दे गया उहनू जांदा जांदा, कहिंदा इहनू इहदे कोलो दुध लै लिया करी, उहदी खीर बनाया करी।
अपने देश बिकै ए आयो।
ए चल के बाणिया टापू तो चल के अपने जहाज ते बैठा ते अपने देश नू आ गया।
सोले गयो तेन ग्रह ओरा, फिर है कर बचरो ते चोरा।
जिहड़ा बाणिया उस टापू ते रहिंदा सी उह गऊ लै के अपने घर चला गया, ते घर गऊ लै के गया ते उहने बछड़ा छड्डिया गऊ दे पिछे।
सो थन चोसन लग बो जबै।
जिहड़ा बछड़ा सी उह थन चुंगण लगा गऊ दे।
सुर भी मूत्र करत भी तवै।
कहिंदे उस वेले गऊ ने पेशाब कीता।
बासन बिकै बनक ले लीन।
उहने नूं नहीं सी पता भी दुध इह हुंदा जां कुछ होर हुंदा। ਆਉਂਦਾ ਉਹ ਜਿਹੜਾ ਪਿਸ਼ਾਬ ਸੀ ਗਊ ਦਾ ਉਹ ਇਹਨੇ ਪਿਛਲੇ ਪਾਸੇ ਭਾਂਡਾ ਕੀਤਾ ਤੇ ਉਹ ਭਰ ਲਿਆ
ਰੀਡਨ ਕਰਬਨ ਖਾਵਨ ਕੀਨ
ਉਹ ਜਾ ਕੇ ਇਹਨੇ ਵਿੱਚ ਚਾਵਲ ਪਾਏ ਉਹ ਦੱਸ ਗਿਆ ਸੀ ਵੀ ਚਾਵਲ ਪਾ ਕੇ ਰੇੜ ਲੈਣਾ ਜਿਹੜਾ ਦੁੱਧ ਹੋਵੇਗਾ ਉਹਦੇ ਵਿੱਚ ਚਾਵਲ ਪਾ ਲਈ ਰਿਹਾ ਆਖਿਆ ਇਹੀ ਦੁੱਧ ਹੈ ਉਹਦੇ ਵਿੱਚ ਚੋਲ ਪਾ ਕੇ ਇਹਦੇ ਘਰ ਜਾ ਕੇ ਜਦੋਂ ਰਿੰਨੇ
ਗੋਰਾ ਪਾਏ ਸਵਾਦ ਪਛਤਾਇਓ
ਜਦੋਂ ਖਾਣ ਲੱਗਾ ਚਮਚਾ ਭਰ ਕੇ ਤੇ ਬੜਾ ਕੌੜਾ ਬੜਾ ਬਕਬਕਾ ਸਵਾਦ ਤੇ ਬੜਾ ਦੁਖੀ ਹੋਇਆ ਕਹਿੰਦਾ ਕਿੱਦਾਂ ਦਾ ਭੋਜਨ ਹੈ
ਉਸੋਂ ਦਗਾ ਬਨਕ ਕਰ ਗਏ
ਕਹਿੰਦਾ ਮੇਰੇ ਨਾਲ ਉਹ ਬਾਣੀਆਂ ਠੱਗੀ ਕਰ ਗਿਆ ਮੇਰੇ ਨਾਲ ਛਲ ਕਰ ਗਿਆ ਇਹ ਕਹਿ ਕੇ ਵੀ ਇਹ ਦੁੱਧ ਦਿੰਦੀ ਹੈ ਆਹ ਕਿਹੋ ਜਿਹਾ ਦੁੱਧ ਹੈ ਇਹ ਤਾਂ ਕੌੜਾ ਬਕ ਬਕਾ ਹੈ
ਤਿਮ ਇਹ ਲੋਕ ਰਹੇ ਹਮ ਪਾਸ ਜਾਨੀ ਜੁਗਤ ਨਾ ਸੁਮਤ ਪ੍ਰਕਾਸ਼
ਗਊ ਕੋਲ ਹੁੰਦੇ ਆ ਵੀ ਉਹਦੇ ਦੁੱਧ ਦੀ ਸਾਰ ਨਹੀਂ ਜਾਣ ਸਕਿਆ ਉਹ ਪਤਾ ਹੀ ਨਹੀਂ ਸੀ ਵੀ ਦੁੱਧ ਕੀ ਹੈ ਕਹਿੰਦੇ ਏਦਾਂ ਜਿਹੜੇ ਨਿਸ਼ਰਧਕ ਲੋਕ ਸਾਡੇ ਕੋਲ ਰਹਿੰਦੇ ਨੇ ਨਾ ਉਹ ਭਾਵੇਂ ਜਿੰਨਾ ਚਿਰ ਮਰਜ਼ੀ ਰਹੀ ਜਾਣ ਪਰ ਜੇ ਉਹਨਾਂ ਅੰਦਰ ਸ਼ਰਧਾ ਨਹੀਂ ਤੇ ਉਹ ਸਾਡੀ ਖਾਸੀਅਤ ਸਾਡੀ ਅਹਿਮੀਅਤ ਨੂੰ ਨਹੀਂ ਜਾਣ ਸਕਦੇ
ਜਾਨੀ ਜੁਗਤ ਨਾ ਸਮਤ ਪ੍ਰਕਾਸ਼
ਉਹਨਾਂ ਨੇ ਜੁਗਤ ਨਹੀਂ ਜਾਣੀ ਤੇ ਉਹਨਾਂ ਅੰਦਰ ਸਮਤ ਦਾ ਪ੍ਰਕਾਸ਼ ਨਹੀਂ ਹੋਇਆ
ਜੁਗਤ ਨਾ ਲੀਨ ਮੂਤਰ ਕੋ ਲਿਓ ਹਮ ਪਰ ਦੋਸ਼ ਬੋਲ ਧਰ ਦਿਓ
ਬੁੱਲ ਨਹੀਂ ਲਿਆ ਸਗੋਂ ਜਿਹੜਾ ਪਿਸ਼ਾਬ ਮੂਤਰ ਆਦਿਕ ਸੀ ਉਹ ਗ੍ਰਹਿਣ ਕਰ ਲਿਆ ਗੰਦਗੀ ਗ੍ਰਹਿਣ ਕਰ ਲਈ ਤੇ ਦੋਸ਼ ਮੁੜ ਕੇ ਸਾਡੇ ਤੇ ਲਾ ਦਿੱਤਾ ਕਿ ਗੁਰੂ ਜੀ ਨੇ ਸਾਨੂੰ ਚੰਗੀ ਚੀਜ਼ ਨਹੀਂ ਦਿੱਤੀ ਜਿਵੇਂ ਉਹਨੇ ਬਾਣੀਏ ਤੇ ਦੋਸ਼ ਲਾ ਦਿੱਤਾ ਸੀ
ਮਿਲਿਓ ਬਨਕ ਸੋ ਜਬ ਨਰ ਗਿਆਤਾ
ਏਦਾਂ ਉਹ ਬਣੀਆਂ ਦੁਬਾਰਾ ਜਦੋਂ ਆਇਆ ਫੇਰ ਜਿਹੜਾ ਗਊ ਦੇ ਗਿਆ ਸੀ ਉਹਨੂੰ ਜਦੋਂ ਦੁਬਾਰਾ ਮਿਲਿਆ
ਦੁਗਧ ਕੱਢ ਮੇ ਤਿੰਨ ਤਵ ਜਾਤਾ
ਫੇਰ ਉਹਨੇ ਦੱਸਿਆ ਵੀ ਦੁੱਧ ਕੱਢਣ ਦੀ ਰਵਾਇਤ ਮਰਿਆਦਾ ਕਿਵੇਂ ਹੈ
ਯਾ ਤੇ ਕਿਨ ਕਿਨ ਸ਼ੁਭ ਮਤ ਧਾਰੇ ਨਾ ਤਾਂ ਸਬਰੇ ਮੂਤਰੇ ਅਧਿਕਾਰੀ
ਮਹਾਰਾਜ ਜੀ ਕਹਿੰਦੇ ਕਿਸੇ ਕਿਸੇ ਨੇ ਪੰਡਿਤ ਜੀ ਸ਼ੁਭ ਮਤ ਧਾਰੀ ਹੈ ਨਹੀਂ ਤਾਂ ਲੋਕ ਗੰਦ ਦੇ ਅਧਿਕਾਰੀ ਰਹਿੰਦੇ ਨੇ ਭਾਵ ਸੰਸਾਰੀ ਵਾਸ਼ਨਾਵਾਂ ਹੀ ਆਪਣੀਆਂ ਪੂਰੀਆਂ ਕਰਦੇ ਰਹਿੰਦੇ ਨੇ ਆਤਮ ਗਿਆਨ ਤਾਂ ਕੋਈ ਵਿਰਲਾ ਹੀ ਪ੍ਰਾਪਤ ਕਰਦਾ ਹੈ
ਸੁਣ ਕੇ ਦਿਜ ਆਨੰਦ ਹੋਰ ਧਾਰਿਓ ਧੰਨ ਧੰਨ ਸਤਿਗੁਰ ਨੇ ਉਚਾਰਿਓ
ਸੁਣ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਮਹਾਰਾਜ ਜੀ ਦੇ ਸੁਣ ਕੇ ਪੰਡਿਤ ਕਹਿੰਦਾ ਸਤਿਗੁਰੂ ਜੀ ਧੰਨ ਹੋ ਧੰਨ ਹੋ
ਤਛਿਨ ਗਿਆਤ ਪਾਏ ਕਰ ਗਏ
ਇਹਨਾਂ ਤਤਸ਼ਿਨ ਸਤਿਗੁਰਾਂ ਕੋਲੋਂ ਗਿਆਨ ਪ੍ਰਾਪਤ ਕਰਕੇ ਚਲਾ ਗਿਆ
ਗੁਰ ਜਸ ਜੈ ਕਹਿ ਵਰਨਤ ਭਇਓ
ਸਤਿਗੁਰਾਂ ਦੀ ਵਡਿਆਈ ਮਹਾਰਾਜ ਜੀ ਦਾ ਜਸ ਜਿੱਥੇ ਜਾਂਦਾ ਵਰਣਨ ਕਰਦਾ ਜਾਂਦਾ ਹੈ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਿਫਤ ਕਰਦਿਆਂ ਗੁਰਦੇਵ ਦੀ ਪਾਵਨ ਕਥਾਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ